ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾ ਮਹਾਤਪਤ ਤੇ ਭਈ ਸਾਤ ਪਰਸਤ ਪਾਪ ਨਾਠੇ ਅੰਦੇ ਕੂਪ ਮਹਿ ਗਲਤ ਥੇ ਕਾਡੇ ਦੇ ਹਾਥੇ ਮਹਾਤਪਤ ਤੇ ਭਈ ਸਾਤ ਪਰਸਤ ਪਾਪ ਨਾਠੇ ਅੰਦੇ ਕੂਪ ਮਹਿ ਗਲਤ ਥੇ ਕਾਡੇ ਦੇ ਹਾਥੇ ਵੇ ਹਮਾਰੇ ਸਾਜਨਾ ਹਮ ਉਨਕੀ ਰੇਨਾ ਜਿਨ ਭੇਟਤ ਹੋਵਤ ਸੁਖੀ ਜੀਉ ਦਾਨ ਦੇਨਾ ਰਹਾਉ ਪਰਾ ਪੁਰਬਲਾ ਲਿਖਿਆ ਮਿਲਿਆ ਅਭਿਆਏ ਬਸਤ ਸੰਗ ਹਰ ਸਾਧਕੈ ਪੂਰਨ ਆਸਾਏ ਭੈ ਬਿਨ ਸੇ ਤਿਹ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਵਡਭਾਗੇ ਹਾਂ ਨਿੱਤਾ ਪ੍ਰਤ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬਿਰਤੀ ਜੋੜ ਕੇ ਬੈਠੇ ਹਾਂ। ਉੱਥੇ ਵੱਖ ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸੰਗਤ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੀ ਪਾਤਰ ਬਣ ਰਹੀ ਹੈ। ਆਪ ਸਭ ਨੂੰ ਪਤਾ ਹੈ ਕਿ ਅੱਜ ਦਾ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਔਰ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਦਾ ਦਿਨ ਹੈ। ਇਸ ਅਸਥਾਨ ਦੀ ਮਰਿਆਦਾ ਦੇ ਮੁਤਾਬਕ ਸਭ ਤੋਂ ਪਹਿਲਾਂ ਆਪਾਂ ਸੰਖੇਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਾਂਗੇ। ਉਪਰੰਤ ਰਹਿੰਦੇ ਸਮੇਂ ਵਿੱਚ ਇਤਿਹਾਸ ਔਰ ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਫਿਰ ਲੜੀਵਾਰ ਸ਼ਬਦ ਦੀ ਵਿਚਾਰ ਵੀ ਹੋਵੇਗੀ। ਆਓ ਕਰੋ ਮਨੋ ਬਿਰਤੀਆਂ ਇਕਾਗਰ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਝੁਕਾਈਏ ਸੀਸ, ਅਦਬ ਤੇ ਸਤਿਕਾਰ ਸਹਿਤ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ
ਅੱਜ ਦਾ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 813 ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਿਲਾਵਲ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ।
ਮਹਾ ਤਪਤ ਤੇ ਭਈ ਸਾਂਤ ਪਰਸਤ ਪਾਪ ਨਾਠੇ।
ਸਾਹਿਬ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਸਭ ਤੋਂ ਵੱਡਾ ਜਿਹੜਾ ਤਪਸ਼ ਹੈ, ਸਭ ਤੋਂ ਵੱਡੀ ਤਪਸ਼ ਉਹ ਕੀ ਹੈ? ਵਕਾਰਾਂ ਦੀ ਤਪਸ਼। ਉਹਨੂੰ ਹਜ਼ੂਰ ਨੇ ਮਹਾਂ ਤਪਤ ਕਰਕੇ ਬਾਣੀ ਦੇ ਅੰਦਰ ਲਿਖਿਆ। ਯਾਦ ਰੱਖਣਾ ਸਾਧ ਸੰਗਤ, ਬਾਬਾ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਸਲੋਕ ਹੈ। ਆਮ ਕਰਕੇ ਇਹ ਸਲੋਕ ਲਿਖ ਕੇ ਲਾਇਆ ਹੁੰਦਾ ਹੈ ਤੇ ਨਾਲ ਕਈ ਵਾਰ ਬਾਬਾ ਫਰੀਦ ਜੀ ਦੀ ਸਾਨੂੰ ਤਸਵੀਰ ਵੀ ਦਿਖਾਈ ਦਿੰਦੀ ਹੈ ਜਿਹਦੇ ਵਿੱਚ ਕਾਂ ਠੂੰਡੇ ਮਾਰ ਰਹੇ ਨੇ ਤੇ ਬਾਬਾ ਫਰੀਦ ਸਾਹਿਬ ਆਪਣੀਆਂ ਅੱਖਾਂ ਵੱਲ, ਆਪਣੇ ਨੇਤਰਾਂ ਵੱਲ ਦੋਵੇਂ ਉਂਗਲਾਂ ਕਰਕੇ ਇਹ ਕਹਿ ਰਹੇ ਨੇ ਕਿ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਵੇਂ ਨੈਨਾ ਮਤ ਛੂਹੋ ਪਰ ਦੇਖਣ ਕੀ ਆਸ, ਫਿਰ ਦੇਖਣ ਕੀ ਆਸ। ਪਰ ਯਾਦ ਰੱਖਣਾ ਅਸਲ ਦੇ ਵਿੱਚ ਉੱਥੇ ਉਹਨਾਂ ਦੁਨਿਆਵੀ ਕਾਵਾਂ ਨੂੰ ਬਾਬਾ ਫਰੀਦ ਸਾਹਿਬ ਨਹੀਂ ਇਹ ਬਚਨ ਕਹਿ ਰਹੇ, ਉਹ ਵਕਾਰ ਰੂਪੀ ਜਿਹੜੇ ਕਾਂ ਹਨ, ਜਿਹੜੇ ਕਾਂ ਠੂੰਡੇ ਮਾਰਦੇ ਨੇ ਤੇ ਅੰਦਰ ਤਪਸ਼ ਪੈਦਾ ਹੁੰਦੀ ਹੈ, ਕਦੇ ਕਾਮ ਦਾ ਠੂੰਗਾ ਵੱਜਦਾ ਹੈ, ਕਦੇ ਕ੍ਰੋਧ ਦਾ ਠੂੰਗਾ ਵੱਜਦਾ ਹੈ, ਕਦੇ ਲੋਭ ਮੋਹ ਤੇ ਹੰਕਾਰ ਦਾ ਠੂੰਗਾ ਵੱਜਦਾ ਹੈ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਹੇ ਵਕਾਰੋ ਵੇਖਿਓ ਕਿਤੇ ਮੇਰੀਆਂ ਇਹਨਾਂ ਦੋ ਅੱਖਾਂ ਨੂੰ, ਦੋ ਨੇਤਰਾਂ ਦੇ ਉੱਤੇ ਤੁਸੀਂ ਆਪਣਾ ਪ੍ਰਭਾਵ ਨਾ ਪਾਇਓ। ਕਿਉਂਕਿ ਵਿਦਵਾਨਾਂ ਦਾ ਕਹਿਣਾ ਹੈ ਵੀ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਕਿ ਜਦੋਂ ਵੀ ਬੰਦਾ ਵਕਾਰੀ ਬਣਦਾ ਹੈ, ਵਕਾਰਾਂ 'ਚ ਡੁੱਬਣ ਲੱਗਦਾ ਹੈ ਨਾ, ਤੇ ਸਭ ਤੋਂ ਪਹਿਲਾਂ ਜੋ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ਉਦਾਂ ਦਾ ਹੀ ਬੰਦਾ ਸੰਸਾਰ ਦੇ ਅੰਦਰ ਕਰਮ ਕਰਦਾ ਹੈ। ਪਰਾਇਆ ਤਨ ਤੱਕਿਆ ਗਲਤ ਪਾਸੇ ਖਿਆਲ ਗਿਆ ਤੇ ਉਦਾਂ ਦਾ ਹੀ ਮਨ ਵਿੱਚ ਵਿਚਾਰ ਬਣ ਗਿਆ। ਔਰ ਇਸ ਕਰਕੇ ਬਾਬਾ ਫਰੀਦ ਸਾਹਿਬ ਇਹ ਕਹਿ ਰਹੇ ਨੇ ਕਿ ਜਦੋਂ ਇਹ ਜਿਹੜੀਆਂ ਅੱਖਾਂ ਨੇ ਸਭ ਪਾਸੇ ਉਸ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਦੀ ਜੋਤ ਨੂੰ ਵੇਖਣਗੀਆਂ ਤੇ ਉਦੋਂ ਦੁਨੀਆਂ ਤੇ ਕੋਈ ਵੀ ਵਕਾਰ, ਕੋਈ ਵੀ ਤਪਸ਼ ਮੇਰੇ ਤੇ ਪ੍ਰਭਾਵ ਨਹੀਂ ਪਾ ਸਕਦੀ। ਤੇ ਇਸ ਪਵਿੱਤਰ ਸ਼ਬਦ 'ਚ ਵੀ ਮਹਾਰਾਜ ਕਹਿ ਰਹੇ ਨੇ ਕਿ ਮੈਂ ਸ਼ਾਂਤ ਹੋ ਗਿਆ, ਵਕਾਰਾਂ ਤੋਂ ਮੈਨੂੰ ਮੁਕਤੀ ਮਿਲ ਗਈ। ਕਦੋਂ? ਜਦੋਂ ਉਸ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਦੇ ਚਰਨ ਭਾਵ ਕਿ ਉਹਦੇ ਸ਼ਬਦ ਮੇਰੀ ਜ਼ਿੰਦਗੀ ਦਾ ਆਧਾਰ ਬਣ ਗਏ।
ਅੰਧ ਕੂਪ ਮੈਂ ਗਲਤ ਥੇ ਕਾਡੇ ਦੇ ਹਾਥੇ।
ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਗੁਰੂ ਏਡਾ ਬੇਅੰਤ ਹੈ ਤੇ ਗੁਰੂ ਦੀ ਸੰਗਤ ਕਰਨ ਵਾਲੇ ਏਡੇ ਬੇਅੰਤ ਹਨ ਕਿ ਜਦੋਂ ਅਸੀਂ ਵਕਾਰਾਂ ਰੂਪੀ ਖੂਹ ਵਿੱਚ ਡਿੱਗਦੇ ਹਨ ਉਦੋਂ ਗੁਰੂ ਕਿਰਪਾ ਕਰਕੇ ਹੱਥ ਦੇ ਕੇ ਸਾਨੂੰ ਉਸ ਤੱਤੀ ਵਾਹ ਤੋਂ ਬਚਾ ਲੈਂਦਾ ਹੈ। ਆਪਾਂ ਬਾਣੀ 'ਚ ਬਚਨ ਪੜ੍ਹਦੇ ਹਾਂ, ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਸਭ ਤੋਂ ਵੱਡਾ ਦੁੱਖ ਵਕਾਰਾਂ ਦੀ ਤਪਸ਼ ਦਾ ਹੈ ਤੇ ਜਦੋਂ ਗੁਰੂ ਨੇ ਬਾਂਹ ਫੜ ਕੇ ਇਸ ਕੁੰਭੀ ਨਰਕ ਵਿੱਚੋਂ ਬਾਹਰ ਕੱਢ ਲਿਆ ਨਾ ਤੇ ਮਹਾਰਾਜ ਕਹਿੰਦੇ ਉਦੋਂ ਫਿਰ ਵਕਾਰਾਂ ਤੋਂ ਬਚਾਅ ਹੋ ਗਿਆ ਹੈ।
ਹਮ ਉਨਕੀ ਰੇਨ,
ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਜਾਂ ਗੁਰੂ, ਉਹ ਸਾਡਾ ਸਭ ਤੋਂ ਵੱਡਾ ਮਿੱਤਰ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਅਸੀਂ ਉਸ ਗੁਰੂ ਦੇ ਚਰਨ ਧੂੜੀ ਜਿਹੜੀ ਉਹਨੂੰ ਆਪਣੇ ਮਸਤਕ ਤੇ ਲਾਉਂਦੇ ਹਾਂ।
ਜਿਨ ਭੇਟਤ ਹੋਵਤ ਸੁਖੀ ਜੀਉ ਦਾਨ ਦੇਨ,
ਸੰਤਾਂ ਦੀ ਸੰਗਤ ਵਿੱਚ ਜਾਣ ਕਰਕੇ ਵੀ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਹੈ, ਜਦੋਂ ਅਸੀਂ ਚੰਗੀ ਸੰਗਤ ਵਿੱਚ ਜਾਵਾਂਗੇ ਤੇ ਉੱਥੇ ਜਾ ਕੇ ਗੁਰੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਇੱਕ ਦਾਨ ਦਿੰਦਾ ਹੈ। ਉਹ ਦਾਨ ਕਿਹੜਾ ਹੈ? ਸਭ ਤੋਂ ਵੱਡਾ ਦਾਨ ਜਿਹਦੇ ਬਾਰੇ ਅਸੀਂ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ,
ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ। ਕਿ ਦਾਨ ਦੁਨਿਆਵੀ ਵੀ ਉਦੋਂ ਹੁੰਦਾ ਹੈ ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ, ਕਿਰਪਾ ਹੋਵੇ, ਵੀ ਨਾਮ ਰੂਪੀ ਦਾਨ ਸਾਡੇ ਕੋਲ ਹੋਵੇ, ਕਿਉਂਕਿ ਫਿਰ ਜੁਗਤੀ ਆ ਜਾਂਦੀ ਹੈ ਨਾ। ਇਸ ਕਰਕੇ ਜਦੋਂ ਨਾਮ ਰੂਪੀ ਦਾਨ ਮਿਲ ਗਿਆ ਨਾ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਵੇਲੇ ਜਿਨ ਭੇਟਤ ਹੋਵਤ ਸੁਖੀ, ਅਸੀਂ ਸੁਖੀ ਹੋ ਜਾਂਦੇ ਹਾਂ। ਜਿਹੜਾ ਹਿਰਦਾ ਅੰਦਰੋਂ ਕਲਪਦਾ ਰਹਿੰਦਾ ਸੀ, ਉਹ ਸਿਰਦੇ ਦੇ ਵਿੱਚੋਂ ਵਕਾਰ ਦੂਰ ਹੋ ਜਾਂਦੇ ਨੇ ਜੀ ਦਾਨ ਦੀਨ। ਤੇ ਕਦੋਂ? ਜਦੋਂ ਉਹ ਗੁਰੂ ਕਿਰਪਾ ਕਰਕੇ ਸਾਨੂੰ ਨਾਮ ਰੂਪੀ ਦਾਨ ਬਖਸ਼ਿਸ਼ ਕਰਦਾ ਹੈ, ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਹਨ।
ਲਿਖਿਆ ਮਿਲਿਆ ਅਬ ਆਏ,
ਕਹਿੰਦੇ ਗੁਰੂ ਨਾਲ ਮਿਲਣ ਕਰਕੇ ਕੀ ਹੋਇਆ ਕਿ ਸਾਡੇ ਭਾਗ ਜਾਗ ਪਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਹੋ ਗਿਆ।
ਅਸਤ ਸੰਗ ਹਰ ਸਾਧਕ ਪੂਰਨ ਆਸਾਏ,
ਤੋ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਨੇ, ਬਸਤ ਸੰਗ ਹਰ ਸਾਧਕ ਹੈ, ਸਾਧ ਦਾ ਅਰਥ ਵੀ ਗੁਰੂ ਹੈ, ਯਾਦ ਰੱਖਣਾ ਸਾਧ ਸੰਗਤ, ਕਿ ਸਮੁੱਚੇ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਲ ਜੁੜਨ ਕਰਕੇ ਕਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ। ਇੱਕ ਮਾਲਕ ਨੂੰ ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੇ ਹਾਂ ਨਾ, ਤੇ ਉਸ ਵੇਲੇ ਅਸੀਂ ਇਹਨਾਂ ਵਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਾਂ। ਭੱਟ ਸਾਹਿਬਾਨਾਂ ਨੇ ਜਦੋਂ ਗੁਰੂ ਸਾਹਿਬਾਨਾਂ ਦੀ ਸਿਫਤ ਕੀਤੀ ਨਾ, ਤੇ ਉਹਨਾਂ ਨੇ ਗੁਰੂ ਸਾਹਿਬ ਦੀ ਜ਼ਿੰਦਗੀ ਅੰਦਰ ਜੋ ਨਿੱਤਾ ਪ੍ਰਤ ਉਹਨਾਂ ਦਾ ਨੀਮ ਹੈ, ਉਹਦੀ ਵਿਚਾਰ ਬੜੇ ਪਿਆਰ ਨਾਲ ਸਾਨੂੰ ਦ੍ਰਿੜ ਕਰਵਾਈ ਹੈ। ਗੁਰੂ ਅਮਰਦਾਸ ਮਹਾਰਾਜ ਦੀ ਸਿਫਤ ਕਰਦਿਆਂ ਕਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਇੱਕ ਨੂੰ, ਕਿਉਂਕਿ ਇੱਕ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਨਾ, ਤੇ ਅੱਜ ਦਾ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਉਦੋਂ ਫਿਰ ਸਾਨੂੰ ਇਹਨਾਂ ਵਕਾਰਾਂ ਤੋਂ, ਇਹਨਾਂ ਬੁਰਿਆਈਆਂ ਤੋਂ ਮੁਕਤੀ ਜ਼ਰੂਰ ਮਿਲਦੀ ਹੈ। ਮਹਾਰਾਜ ਸਾਹਿਬ ਜੀ ਦੀ ਸਿਫਤ ਵਿੱਚ ਭੱਟ ਕਹਿੰਦੇ, ਤੈਂ ਪੜਿਓ ਇੱਕ ਮਨ ਧਰਿਓ ਇੱਕ, ਜਿਸ ਇੱਕ ਦੀ ਗੱਲ ਪਾਤਸ਼ਾਹ ਬਾਣੀ 'ਚ ਵਾਰ ਵਾਰ ਕਹਿੰਦੇ, ਹੇ ਗੁਰੂ ਅਮਰਦਾਸ ਮਹਾਰਾਜ ਤੁਸੀਂ ਆਪਣੀ ਜ਼ਿੰਦਗੀ ਵਿੱਚ ਪੜਿਆ ਤੇ ਇੱਕ ਨੂੰ ਹੀ ਪੜਿਆ, ਮਨ 'ਚ ਵਸਾਇਆ ਤੇ ਇੱਕ ਨੂੰ ਹੀ ਵਸਾਇਆ, ਇੱਕ ਨੂੰ ਹੀ ਧਰਿਆ, ਤੈਂ ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਤੇ ਜੇ ਸੰਸਾਰ ਤੇ ਪਹਿਚਾਣ ਕੀਤੀ ਤੇ ਉਹ ਵੀ ਇੱਕ ਦੀ, ਗੁਰੂ ਨੂੰ ਮਿਲੇ ਤੇ ਗੁਰੂ ਨੇ ਉਸ ਇੱਕ ਮਾਲਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦਾ ਰਸਤਾ ਦੱਸ ਦਿੱਤਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸਿਫਤ ਕਰਦੇ ਆ ਭੱਟ ਸਾਹਿਬਾਨ ਕਹਿੰਦੇ ਨੇ, ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ, ਕਿ ਇਹਨਾਂ ਅੱਖਾਂ ਨਾਲ ਵੀ ਤੁਸੀਂ ਇੱਕ ਨੂੰ ਹੀ ਸੰਸਾਰ ਦੇ ਵਿੱਚ ਵੇਖਿਆ। ਬੈਣ ਦਾ ਅਰਥ ਹੈ ਬਚਨ, ਕਿ ਆਪਣੀ ਰਸਨਾ ਤੋਂ ਜਿਹੜੇ ਬੋਲ ਕਹੇ ਉਹ ਵੀ ਇੱਕ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਹੀ ਕਹੇ। ਹੁਣ ਜਦੋਂ ਅੱਖਾਂ ਨਾਲ ਸਾਰੇ ਪਾਸੇ ਇੱਕ ਪਰਮੇਸ਼ਰ ਨੂੰ ਵੇਖਾਂਗੇ, ਆਪਣੀ ਰਸਨਾ ਨਾਲ ਇੱਕ ਦਾ ਨਾਮ ਲਵਾਂਗੇ, ਤੇ ਸਾਧ ਸੰਗਤ ਜੀ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਸ ਹਿਰਦੇ ਦੇ ਵਿੱਚ ਕੋਈ ਵਿਕਾਰ ਰਹਿ ਜਾਵੇ, ਫਿਰ ਸਾਨੂੰ ਕੋਈ ਬਗਾਨਾ ਨਜ਼ਰ ਨਹੀਂ ਆਵੇਗਾ, ਸਭ ਆਪਣੇ ਨਜ਼ਰ ਆਉਣਗੇ, ਤੇ ਉਹ ਅਵਸਥਾ ਬਣ ਜਾਵੇਗੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਨੈਣ ਬੈਣ ਮੋਹ ਇੱਕ ਇੱਕ ਦੋਹ ਠਾਏ ਨਾ ਜਾਣਿਓ, ਇੱਕ ਤੋਂ ਬਿਨਾਂ ਦੂਜੇ ਨੂੰ ਮਨ 'ਚ ਵਸਾਇਆ ਹੀ ਨਹੀਂ ਸੱਚੇ ਪਾਤਸ਼ਾਹ ਜੀ। ਫਿਰ ਅੱਗੇ ਕਿਹਾ ਸੁਪਨ ਇੱਕ, ਸੁਪਨਾ ਵੀ ਉਦਾਂ ਦਾ ਆਉਂਦਾ ਹੈ ਜਿੱਦਾਂ ਦੀ ਬੰਦੇ ਦੀ ਬਿਰਤੀ ਹੁੰਦੀ ਹੈ। ਸਮੁੱਚਾ ਸ਼ਬਦ ਵਿਕਾਰਾਂ ਦੇ ਉੱਤੇ, ਕਿ ਵਿਕਾਰਾਂ ਤੋਂ ਕਿਵੇਂ ਬਚਣਾ ਹੈ, ਤਪਸ਼ ਤੋਂ ਕਿਵੇਂ ਬਚਣਾ ਹੈ। ਯਾਦ ਰੱਖਣਾ ਜੇ ਮਨ ਵਿਕਾਰੀ ਹੈ ਤੇ ਸਾਧ ਸੰਗਤ ਜੀ ਸੁਪਨੇ ਵੀ ਵਿਕਾਰਾਂ ਵਾਲੇ ਆਉਣਗੇ, ਜੇਕਰ ਮਨ ਲੋਭੀ ਹੈ ਤੇ ਸੁਪਨਾ ਵੀ ਇਸੇ ਤਰ੍ਹਾਂ ਦਾ ਲੋਭ ਵਾਲਾ ਆਵੇਗਾ। ਇਸ ਕਰਕੇ ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਜੀ ਤੁਸੀਂ ਇੰਨਾ ਕੁ ਦ੍ਰਿੜ ਕੀਤਾ ਆਪਣੇ ਹਿਰਦੇ 'ਚ ਉਸ ਵਾਹਿਗੁਰੂ ਨੂੰ ਕਿ ਜੇ ਸੁਪਨਾ ਲਿਆ ਤੇ ਉਹ ਵੀ ਇੱਕ ਦਾ ਹੀ ਲਿਆ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈਂ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣੋ। ਤੀਸ ਦਾ ਅਰਥ ਹੈ ਵੀ ਮਹੀਨੇ ਦੇ 30 ਦਿਨ ਹਰ ਵੇਲੇ ਉਸ ਮਾਲਕ ਨੂੰ ਯਾਦ ਕੀਤਾ। ਪੰਜ ਦਾ ਅਰਥ ਹੈ ਵੀ ਪੰਜ ਤੱਤਾਂ ਤੋਂ ਇਹ ਸਰੀਰ ਬਣਿਆ, ਹਰੇਕ ਤੱਤ ਵਿੱਚੋਂ ਉਸ ਪਰਮੇਸ਼ਰ ਵਾਹਿਗੁਰੂ ਨੂੰ ਵੇਖਿਆ। ਪੈਂਤੀਸ ਦਾ ਅਰਥ ਕੀ ਹੈ ਕਿ ਗੁਰਮੁਖੀ ਦੇ 35 ਅੱਖਰ, ਇੱਕ ਇੱਕ ਅੱਖਰ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵੇਖਿਆ। तीस एक अर पंज सिद्ध पैंतीस न खीणो इको जे लाख लखो अलख है एक एक कर वर्ण्यो गुर अमरदास जालप भणे तू एक लोड़े एक मन्यो भी लखां दे विचों एक दी पछाण कीती वह पछाण करवांदा कौन है वह कोई व्यक्ति नहीं करवा सकता वह केवल शब्द करा सकता है बाणी करा सकती है ते जिन्ने उस एक दे नाल जोड़ दिता उन्हों फिर महाराज ने अज दे हुक्मनामे च कहा भी मेरा सब तो वड्डा सज्जन ही वह है ते उहदे नाल जुड़ के मेरे मन दीआं सब आसां मुरादां पूरीआं हुंदीआं ने ते सब तो वड्डी गल के बस्त संग हर साध कै पूर्ण आसाए ओ परमेश्वर वाहिगुरु अकाल पुरख ओदी प्राप्ति भी गुरु नाल जुड़न करके गुरु मित्र नाल जुड़न करके हुंदी है
बिन से त्यो लोक के पाए सुख थान
ते तिन्ना लोकां दा जेड़ा डर है भाव के दुनिया दे सारे डर भरम भुलेखे महाराज साहब कहिंदे ओ जिंदगी चों खत्म हो जांदे ने ते सुख प्राप्त हो जांदा है
दया करी समरथ गुर बसिया मन नाम
पूरे गुरु ने मेरे ते दया कीती ते हिरदे विच नाम दा वासा हो गया
नानक की तू टेक प्रभ तेरा आधार
अखीर ते गुरु अर्जन देव महाराज कहिंदे भी दास नानक दा आसरा ओ परमेश्वर वाहिगुरु अकाल पुरख ही है
करण कारण समरथ प्रभ हर अगम अपार
सब कुछ करन करावन वाला ओ परमेश्वर वाहिगुरु अकाल पुरख आप है जो घट घट दी जानन हार है पहुंच तो परे है सो सतगुरु गुरु अर्जन देव सच्चे पातशाह महाराज ने उस एक अकाल पुरख वाहिगुरु नाल जुड़न दी सानू अज दे पावन पवित्र हुक्मनामे दे अंदर सा संगत तागीद कीती है दूसरी बेनती भी अज दा दिन सिख तवारीख दे अंदर बहुत अहम दिन है याद रखना सा संगत कवि सैनापत धन गुरु गोबिंद सिंह महाराज दा समकाली होया है वह गुरु तेग बहादुर साहब महाराज बारे एक बचन कहिंदा है कि प्रगट भए गुर तेग बहादुर सगल सृष्ट पै ढापी चादर असी कई बार हिंद की चादर शब्द भी वरतदे पर याद रखना उस वेले जिहड़ा हिंदुस्तान सी इलाका सी अज ओडा वड्डा इलाका नहीं ते जे कल नूं होर इस हिंदुस्तान दे दो चार टुकड़े हो गए ते माफ करना मैनू सा संगत जी फिर घेरा असी होर छोटा कर देंगे इस करके गुरु तेग बहादुर साहब महाराज हिंद की नहीं कवि सैनापत कहिंदा है भी गुरु तेग बहादुर साहब सृष्टि की चादर है और धन गुरु गोबिंद सिंह महाराज ने एक नहीं दो जगह ते उन्हां दी शहादत लई शब्द वरत्या साका आपां धन गुरु गोबिंद सिंह महाराज की बाणी विच पढ़दे हां तिलक जंजू राखा प्रभ ताका कीनो बड़ो कल्लू मैं साका साके का अर्थ हुंदा है कि जदों शहीद होने वाले नूं पता होवे भी मैं जिस धरती ते जा रहा वा इस धरती तो मैं शरीर करके जिंदा वापस नहीं आवांगा इहदे बावजूद भी चल के उस धरती ते जावे इहनूं साका कहा जांदा है ननकाणा साहब नूं आपां जदों साडे बजुर्गां ने गुरद्वारे आजाद कराए उहनां नूं पता सी नरैणू दी नीयत ठीक नहीं फिर भी चल के गए ते आपां नां दित्ता साका ननकाणा साहब परड़ी ते बैठे सिखां नूं पता है करम सिंह प्रताप सिंह नूं के रेल लंघेगी साढ़े चीथड़े चीथड़े उड़ा के रख देवेगी फिर भी परड़ी ते बह के भुखे सिखां नूं लंगर छकाया आपां नां दित्ता साका पंजा साहब छोटे साहबजादे आप चल के गए सरहंद दीआं दीवारां कोल असी क्या साका सरहंद ते वड्डे साहबजादे आप चल के युद्ध दे मैदान विच गए ते आपां क्या साका चमकौर इहनूं इक कवि बड़ा प्यारा लिखदा है कहिंदा जब से सुना है मरने में जिंदगी है सिर पर कफन बांध कर कातल को ढूंढते हैं सो इस करके महाराज गुरु गोबिंद सिंह जी धन गुरु तेग बहादुर साहब की शहीदी नूं भी साका कह के संबोधन करते ने ते बचन कहिंदे ने धर्म हेत साका जिन किया सीस दिया पर सिर ना दिया याद रखना साध संगत के 1674 ईस्वी नूं औरंगजेब एक ऐलान करदा है कि दारुल हरब नूं मैं दारुल इस्लाम दे नाल जोड़ देंगा यह दो शब्द ने इस्लाम दे अंदर वरते जांदे हालांकि यह शब्द कुरान दे विच नहीं आए ਔਰ ਮੰਨਿਆ ਜਾਂਦਾ ਹੈ ਵੀ ਕਿਸੇ ਖਲੀਫੇ ਦੇ ਬਣਾਈ ਸ਼ਬਦ ਹਨ। ਦਾਰੁਲ ਇਸਲਾਮ ਦਾ ਅਰਥ ਇਹ ਸੀ ਵੀ ਜਿੱਥੇ ਰਾਜ ਕਰਨ ਵਾਲਾ ਬਾਦਸ਼ਾਹ ਵੀ ਮੁਸਲਮਾਨ ਤੇ ਉਹਦੀ ਜਿੰਨੀ ਪ੍ਰਜਾ ਹੈ ਉਹ ਸਾਰੇ ਹੀ ਮੁਸਲਮਾਨ, ਉਹਦੇ ਅਹਿਲਕਾਰ ਵੀ ਮੁਸਲਮਾਨ, ਤੇ ਉਸ ਮੁਲਕ ਵਿੱਚ ਮੁਸਲਮਾਨਾਂ ਤੋਂ ਬਗੈਰ ਕੋਈ ਦੂਜਾ ਹੋ ਹੀ ਨਹੀਂ ਸਕਦਾ। ਇਹਨੂੰ ਕਿਹਾ ਜਾਂਦਾ ਇਸਲਾਮ ਵਿੱਚ ਦਾਰੁਲ ਇਸਲਾਮ। ਇੱਕ ਸ਼ਬਦ ਹੈ ਸਾਧ ਸੰਗਤ ਜੀ ਜਿਹਦਾ ਅਰਥ ਹੈ ਕਿ ਜਿੱਥੇ ਰਾਜ ਕਰਨ ਵਾਲਾ ਰਾਜਾ ਤਾਂ ਮੁਸਲਮਾਨ ਹੈ, ਦਾਰੁਲ ਹਰਬ ਕਰਕੇ ਜਿਹਨੂੰ ਕਿਹਾ ਜਾਂਦਾ ਹੈ ਕਿ ਰਾਜ ਕਰਨ ਵਾਲਾ ਰਾਜਾ ਤਾਂ ਮੁਸਲਮਾਨ ਹੈ ਪਰ ਉਹਦੇ ਰਾਜ ਵਿੱਚ ਬਾਕੀ ਧਰਮਾਂ ਦੇ ਲੋਕ ਵੀ ਰਹਿੰਦੇ ਹਨ। ਹੁਣ ਇਹਨੇ ਤੁਹਈਆ ਕਰ ਲਿਆ 1674 ਈਸਵੀ ਨੂੰ ਕਿ ਮੈਂ ਇਸ ਪੂਰੇ ਹਿੰਦੁਸਤਾਨ ਦੀ ਧਰਤੀ ਨੂੰ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਵਿੱਚ ਕਨਵਰਟ ਕਰ ਦੇਣਾ ਹੈ, ਬਦਲ ਦੇਣਾ ਹੈ। ਔਰ ਸਾਧ ਸੰਗਤ ਇਹ ਏਦਾਂ ਦਾ ਕੱਟੜ ਤੇ ਜਾਹਲ ਕਿਸਮ ਦਾ ਵਿਅਕਤੀ ਸੀ ਔਰੰਗਜ਼ੇਬ, ਜਿਹੜਾ ਆਪਣੀ ਭੈਣ ਰੋਸ਼ਨ ਆਰਾ ਦਾ ਕਤਲ ਕਰਦਾ ਹੈ, ਜਿਹੜਾ ਆਪਣੇ ਭਰਾ ਦਾਰਾ ਤੇ ਮੁਰਾਦ ਦਾ ਕਤਲ ਕਰਦਾ ਹੈ ਤੇ ਆਪਣੇ ਬਾਪ ਸ਼ਾਹਜਹਾਨ ਨੂੰ ਕੈਦ ਖਾਨੇ 'ਚ ਸਿੱਟ ਦਿੰਦਾ ਹੈ। ਔਰ ਸਾਧ ਸੰਗਤ ਇਹਦਾ ਮਤਲਬ ਕਿ ਇਹ ਸੱਚਮੁੱਚ ਹੀ ਜਾਹਲ ਤੇ ਕੱਟੜ ਕਿਸਮ ਦਾ ਵਿਅਕਤੀ ਸੀ। ਇਹਨੇ ਸ਼ੁਰੂਆਤ ਕੀਤੀ ਕਸ਼ਮੀਰ ਦੀ ਧਰਤੀ ਤੋਂ। ਤੇ ਕਸ਼ਮੀਰ ਨੂੰ ਕਿਉਂ ਚੁਣਿਆ? ਕਿਉਂਕਿ ਕਸ਼ਮੀਰ ਦੇ ਪੰਡਿਤ ਬਹੁਤ ਪੜ੍ਹੇ ਲਿਖੇ ਮੰਨੇ ਜਾਂਦੇ ਸਨ ਔਰ ਇਹਦਾ ਸੋਚਣਾ ਸੀ ਕਿ ਜੇ ਪੜ੍ਹਿਆ ਲਿਖਿਆ ਬੰਦਾ ਇਸਲਾਮ ਪ੍ਰਵਾਨ ਕਰ ਲਵੇਗਾ ਤੇ ਪੜ੍ਹੇ ਲਿਖੇ ਬੰਦੇ ਦੇ ਨਾਲ ਲੋਕ ਜੁੜੇ ਹੁੰਦੇ ਨੇ, ਉਹਦੇ ਨਾਲ ਲੋਕਾਂ ਨੂੰ ਇਸਲਾਮ ਦੇ ਵਿੱਚ ਲਿਆਉਣਾ ਸੌਖਾ ਹੋ ਜਾਂਦਾ ਹੈ। ਅੱਜ ਵੀ ਤੁਸੀਂ ਕਿਤੇ ਵੇਖਿਓ ਕੋਈ ਪੜ੍ਹਿਆ ਲਿਖਿਆ ਚੰਗਾ ਡਾਕਟਰ, ਚੰਗਾ ਪ੍ਰੋਫੈਸਰ, ਜਦੋਂ ਉਹ ਆਪਣੀ ਉਂਗਲੀ ਵਿੱਚ ਨਗਾਂ ਵਾਲੀ ਛਾਪ ਪਾਉਂਦਾ ਹੈ ਤੇ ਲੋਕ ਉਹਦੇ ਵੱਲ ਵੇਖ ਕੇ ਉਦਾਂ ਦੇ ਨਗਾਂ ਵਾਲੀਆਂ ਛਾਪਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਹਨ। ਯਾਦ ਰੱਖਣਾ ਸਾਧ ਸੰਗਤ ਜੀ, ਇਹਦੀ ਸੋਚ ਸੀ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਇਸਲਾਮ ਦੇ ਦਾਇਰੇ 'ਚ ਲਿਆਂਦਾ ਜਾਵੇ। ਔਰ ਜਦੋਂ ਉਹਨੇ ਜ਼ੁਲਮ ਕਰਨਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਗਵਰਨਰ ਲਾਇਆ ਸਫੀ ਖਾਨ ਨੂੰ, ਤਬਾਰਤ ਖਾਨ ਨੂੰ, ਫਿਰ ਤੀਸਰੇ ਨੰਬਰ ਤੇ ਇਹਨੇ ਇਫਤਿਆਰ ਖਾਨ ਨੂੰ ਉੱਥੋਂ ਦਾ ਗਵਰਨਰ ਲਾਇਆ ਕਸ਼ਮੀਰ ਦਾ। ਸਾਧ ਸੰਗਤ ਜੀ, ਹੁਣ ਜਦੋਂ ਉਹਨਾਂ ਤੇ ਸਖਤੀ ਆਉਣੀ ਸ਼ੁਰੂ ਹੋਈ ਤੇ ਸਾਰੇ ਕਸ਼ਮੀਰ ਦੇ ਪੰਡਿਤ ਇਕੱਠੇ ਹੋਏ ਤੇ ਕਿਰਪਾ ਰਾਮ ਦੇ ਕੋਲ ਪਹੁੰਚਦੇ ਹਨ। ਕਿਰਪਾ ਰਾਮ ਕੌਣ ਹੈ ਤੇ ਉਹਦੇ ਕੋਲ ਹੀ ਕਸ਼ਮੀਰ ਦੇ ਪੰਡਿਤ ਕਿਉਂ ਜਾਂਦੇ ਹਨ? ਮੈਂ ਛੋਟੀ ਜਿਹੀ ਘਟਨਾ ਕਹਿ ਕੇ ਮਹਾਰਾਜ ਦੀ ਸ਼ਹੀਦੀ ਵਾਲੇ ਪਾਸੇ ਵਾਪਸ ਆਉਣ ਦਾ ਯਤਨ ਕਰਾਂਗਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਗਏ ਤੇ ਉੱਥੇ ਅੱਜ ਵੀ ਇੱਕ ਗੁਰਦੁਆਰਾ ਸਾਹਿਬ ਜੀ ਦਾ ਨਾਂ ਹੈ ਮਟਨ ਸਾਹਿਬ, ਇੱਥੋਂ ਦਾ ਇੱਕ ਪੁਜਾਰੀ ਸੀ, ਉੱਥੇ ਮੰਦਿਰ ਸੀ ਤੇ ਉਸ ਪੁਜਾਰੀ ਦਾ ਨਾਂ ਸੀ ਠਾਕਰ ਦਾਸ। ਠਾਕਰ ਦਾਸ ਦਾ ਅੱਗੋਂ ਪੁੱਤਰ ਸੀ ਜਿਹਦਾ ਨਾਂ ਸੀ ਬ੍ਰਹਮਦਾਸ, ਤੇ ਬ੍ਰਹਮਦਾਸ ਜਿਹੜਾ ਪੰਡਿਤ ਸੀ ਇਹ ਵਿਦਿਆ ਦਾ ਬਹੁਤ ਮਾਣ ਤੇ ਗਰੂਰ ਕਰਦਾ ਸੀ। ਆਪਣੇ ਗਲ 'ਚ ਸੂਤ ਦਾ ਜਨੇਊ ਪਾਇਆ ਤੇ ਇਹਨੇ ਸਾਧ ਸੰਗਤ ਜੀ ਵਿਦਿਆ ਦਾ ਬੜਾ ਗਰੂਰ ਕਰਨਾ। ਯਾਦ ਰੱਖਣਾ ਬਾਣੀ ਕਹਿੰਦੀ ਹੈ ਜੇਤਾ ਪੜਿਆ ਤੇਤਾ ਕੜਿਆ। ਇਹਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਵਿਦਿਆ ਨਹੀਂ ਪੜ੍ਹਨੀ ਚਾਹੀਦੀ, ਪਰ ਜਿਹੜਾ ਵਿਦਿਆ ਪੜ੍ਹ ਕੇ ਵਿਦਿਆ ਦਾ ਗਰੂਰ ਕਰਦਾ ਹੈ ਉਹਨੂੰ ਗੁਰੂ ਦੀ ਬਾਣੀ ਕਹਿੰਦੀ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਹੁਣ ਇਹਦਾ ਅਹੰਕਾਰ ਦੂਰ ਕਰਨ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਸ਼ਬਦ ਉਚਾਰਿਆ, ਪੜ ਪੜ ਗੱਡੀ ਲੱਧੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਮਹਾਰਾਜ ਨੇ ਕਿਹਾ ਕਿ ਬ੍ਰਹਮਦੱਤ ਕੀ ਹੋਇਆ ਵੀ ਬੰਦਾ ਪੜ ਪੜ ਕੇ ਗੱਡੀਆਂ ਲੱਦ ਲਵੇ, ਕੀ ਹੋਇਆ ਵੀ ਪੜ ਪੜ ਕੇ ਖਾਤੇ ਪੂਰੇ ਕਰ ਲਏ ਜਾਣ, ਕੀ ਹੋਇਆ ਕਿ ਬੰਦਾ ਸਾਰੀ ਉਮਰ ਪੜਦਾ ਰਵੇ ਪੜਦਾ ਰਵੇ, ਹਰੇਕ ਮਹੀਨੇ ਪੜਦਾ ਰਵੇ, ਮਹੀਨੇ ਗੁਜਰ ਜਾਣ, ਸਾਰੀ ਉਮਰ ਗੁਜਰ ਜਾਵੇ ਬੰਦੇ ਦੀ ਪੜਦਿਆਂ। ਪਰ ਮਹਾਰਾਜ ਨੇ ਉੱਥੇ ਇੱਕ ਗੱਲ ਕਹੀ ਸੀ ਕਿ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ, ਵੀ ਉੱਥੇ ਰੱਬ ਦੀ ਦਰਗਾਹ ਦੇ ਅੰਦਰ ਗੱਲ ਇੱਕ ਤੇ ਆ ਕੇ ਨਿਬੜਨੀ ਹੈ। ਜਦੋਂ ਇਹ ਬਚਨ ਕਿਹਾ ਉਹਨੇ ਆਪਣੀ ਗੱਲ 'ਚ ਪਿਆ ਜਨੇਊ ਉਤਾਰ ਦਿੱਤਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਧਾਰਨ ਕੀਤੀ। ਸਾਧ ਸੰਗਤ, ਇਸੇ ਬ੍ਰਹਮਦਾਸ ਦਾ ਅੱਗੋਂ ਪੁੱਤਰ ਹੋਇਆ ਜਿਹਦਾ ਨਾਂ ਸੀ ਰਾਮ ਨਾਰਾਇਣ ਦੱਤ। ਰਾਮ ਨਾਰਾਇਣ ਦੱਤ ਦਾ ਪੁੱਤਰ ਸੀ ਅੜੂ ਰਾਮ ਦੱਤ ਤੇ ਅੜੂ ਰਾਮ ਦੱਤ ਦਾ ਪੁੱਤਰ ਸੀ ਪੰਡਿਤ ਕਿਰਪਾ ਰਾਮ ਦੱਤ, ਜਿਹੜਾ ਸ਼ੇਖ ਬ੍ਰਹਮਦੱਤ ਭਾਵ ਕੇ ਪੰਡਿਤ ਬ੍ਰਹਮਦੱਤ ਦਾ ਰਿਸ਼ਤੇ 'ਚ ਪੜਪੋਤਾ ਲੱਗਦਾ ਹੈ ਕਿਰਪਾ ਰਾਮ ਦੱਤ। ਤੇ ਇਹ ਕਈ ਪੀੜ੍ਹੀਆਂ ਤੋਂ ਗੁਰੂ ਘਰ ਨੂੰ ਸਾਧ ਸੰਗਤ ਜੀ ਜਾਣਦੇ ਹਨ। ਗੁਰੂ ਘਰ ਦੇ ਨਾਲ ਜੁੜੇ ਹੋਏ ਸਨ। ਇਸ ਕਰਕੇ ਸਾਰੇ ਆ ਕੇ ਬੇਨਤੀ ਕਰਦੇ ਨੇ ਕਿ ਕਿਰਪਾ ਰਾਮ ਜੀ, ਹੁਣ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਕਿਵੇਂ ਬਚ ਸਕਦੇ ਹਾਂ, ਕਿਉਂਕਿ ਉਹਨੇ ਹਿੰਦੀ ਜ਼ੁਬਾਨ 'ਤੇ ਪਾਬੰਦੀ ਲਾ ਦਿੱਤੀ, ਉਹਨੇ ਹਿੰਦੁਸਤਾਨ ਦੀ ਧਰਤੀ 'ਤੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ। ਯਾਦ ਰੱਖਣਾ ਖਾਲਸਾ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੱਥੇ 59 ਸ਼ਬਦ ਤੇ 57 ਸਲੋਕ ਪੜ੍ਹਦੇ ਹਾਂ, ਇਹਦੇ ਵਿੱਚ ਬਹੁਤਾਂਤ ਜਿਹੜੀ ਸ਼ਬਦਾਵਲੀ ਮਹਾਰਾਜ ਨੇ ਹਿੰਦੀ ਭਾਸ਼ਾ ਵਰਤੀ ਹੈ। ਤੇ ਹਿੰਦੀ ਭਾਸ਼ਾ ਵਰਤੀ ਕਦੋਂ? ਜਦੋਂ ਸਮੇਂ ਦਾ ਬਾਦਸ਼ਾਹ ਹਿੰਦੁਸਤਾਨ 'ਚੋਂ ਹਿੰਦੀ 'ਤੇ ਪਾਬੰਦੀ ਲਾ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਦੋਂ ਇਸ ਭਾਸ਼ਾ ਦੇ ਵਿੱਚ ਬਾਣੀ ਲਿਖ ਕੇ ਇਹਨਾਂ ਲੋਕਾਂ ਨੂੰ ਜਿਉਣ ਦੀ ਜਾਚ ਸਿਖਾ ਰਹੇ ਹਨ। ਤੇ ਇੱਕ ਗੱਲ ਕਹਿੰਦੇ ਨੇ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ਼ ਖਾਏ, ਕੀ ਹੋ ਗਿਆ, ਉੱਠੋ ਤਕੜੇ ਹੋਵੋ ਤੇ ਆਪਣੇ ਧਰਮ ਵਾਸਤੇ ਲੜੋ, ਸੰਘਰਸ਼ ਕਰੋ, ਤਾਂ ਹੀ ਤੁਸੀਂ ਇਸ ਹਿੰਦੁਸਤਾਨ ਦੀ ਧਰਤੀ ਤੇ ਜ਼ਿੰਦਾ ਰਹਿ ਸਕਦੇ ਹੋ। ਸਤ ਸੰਗਤ ਜੀ, ਪੂਰਬ ਦੇ ਬਹੁਤ ਸਾਰੇ ਤੀਰਥ ਸਥਾਨਾਂ ਤੇ ਵੀ ਇਹ ਕਸ਼ਮੀਰ ਦੇ ਪੰਡਿਤ ਜਾਂਦੇ ਨੇ, ਅਖੀਰ ਘੁੰਮ ਘੁਮਾ ਕੇ ਅਮਰਨਾਥ ਵਰਗੇ ਵੱਡੇ ਵੱਡੇ ਮੰਦਰਾਂ ਵਿੱਚ ਵੀ ਗਏ, ਪਰ ਅਖੀਰ ਜਦੋਂ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ ਇਹ ਸਾਰਾ ਕਸ਼ਮੀਰੀ ਪੰਡਤਾਂ ਦਾ ਵਫਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਇਹਨਾਂ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰਦਾਸ ਸਿੱਖ ਨੇ ਮਹਾਰਾਜ ਨੂੰ ਆ ਕੇ ਦੱਸਿਆ ਕਿ ਪਾਤਸ਼ਾਹ, ਕਸ਼ਮੀਰ ਦੇ ਪੰਡਿਤ ਬ੍ਰਾਹਮਣ ਆਏ ਹਨ, ਇਹਨਾਂ ਆ ਕੇ ਫਰਿਆਦ ਕੀਤੀ, ਮਹਾਰਾਜ ਸਾਡੀ ਧੋਤੀ ਬੋਧੀ ਤਿਲਕ ਨੂੰ ਖਤਰਾ ਹੈ ਔਰ ਇੱਕੇ ਗੱਲ ਤੇ ਔਰੰਗਜ਼ੇਬ ਅੜਿਆ ਹੈ ਕਿ ਮੈਂ ਇਸ ਹਿੰਦੁਸਤਾਨ ਦੇ ਅੰਦਰੋਂ ਸਭ ਧਰਮ ਖਤਮ ਕਰਕੇ ਤੇ ਦੁਨੀਆਂ ਦੇ ਉੱਤੇ ਕੇਵਲ ਇਸਲਾਮ ਦਾ ਪਰਚਮ ਚਲਾਵਾਂਗਾ ਔਰ ਇਸ ਕਰਕੇ ਅੱਜ ਸਾਡੇ ਧਰਮ ਨੂੰ ਤੇ ਧਾਰਮਿਕ ਚਿੰਨ੍ਹਾਂ ਨੂੰ ਖਤਰਾ ਹੈ। ਯਾਦ ਰੱਖਣਾ ਸਾਧ ਸੰਗਤ, ਇਹ ਸਾਡੇ ਚਿੰਨ੍ਹ ਨਹੀਂ ਸਨ, ਨਾ ਤਿਲਕ ਸਿੱਖਾਂ ਦਾ ਚਿੰਨ੍ਹ, ਨਾ ਬੋਧੀ ਸਿੱਖਾਂ ਦਾ ਚਿੰਨ੍ਹ, ਨਾ ਜਨੇਊ ਸਿੱਖਾਂ ਦਾ ਚਿੰਨ੍ਹ, ਖਤਰਾ ਸੀ ਇਹਨਾਂ ਨੂੰ, ਪਰ ਗੁਰੂ ਨਾਨਕ ਦੇ ਘਰ ਨੂੰ। ਸਾਧ ਸੰਗਤ, ਜਦੋਂ ਅਸੀਂ ਇਤਿਹਾਸ ਦੇ ਅੰਦਰੋਂ ਪੜ੍ਹਾਂਗੇ, ਸਾਡੀ ਲੜਾਈ ਸ਼ੁਰੂ ਤੋਂ ਜਬਰ ਤੇ ਜ਼ੁਲਮ ਦੇ ਖਿਲਾਫ ਰਹੀ ਹੈ ਔਰ ਕੋਈ ਸਮਾਂ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਪੰਡਿਤ ਹਰਦਿਆਲ ਜ਼ਬਰਦਸਤੀ ਜਨੇਊ ਪਾਉਂਦਾ ਹੈ ਤੇ ਮਹਾਰਾਜ ਪਾਉਂਦੇ ਨਹੀਂ, ਪਰ ਇੱਥੇ ਜਨੇਊ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਆਪ ਕੁਰਬਾਨ ਕਰਾਉਣ ਲਈ ਤਿਆਰ ਹੋ ਜਾਂਦੇ ਨੇ। ਕਾਰਨ ਕਿ ਉੱਥੇ ਧੱਕੇ ਨਾਲ ਪਾਇਆ ਜਾ ਰਿਹਾ ਸੀ, ਨਹੀਂ ਪ੍ਰਵਾਨ ਕੀਤਾ, ਤੇ ਇੱਥੇ ਧੱਕੇ ਨਾਲ ਲਾਏ ਜਾ ਰਹੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਦੁਨੀਆਂ ਦੇ ਲੋਕੋ, ਸੰਸਾਰ ਦੇ ਅੰਦਰ ਗੁਰੂ ਨਾਨਕ ਦਾ ਘਰ ਧੱਕੇ ਨੂੰ ਕਦੇ ਪ੍ਰਵਾਨ ਨਹੀਂ ਕਰੇਗਾ। ਇਸ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਜਦੋਂ ਉਹਨਾਂ ਨੇ ਇਹ ਬਚਨ ਕਿਹਾ ਕਿ ਜਾਓ ਸਾਡਾ ਸੁਨੇਹਾ ਔਰੰਗੇ ਨੂੰ ਦੇ ਦਿਓ ਕਿ ਸਾਡਾ ਆਗੂ, ਸਾਡਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ, ਜੇਕਰ ਉਹ ਇਸਲਾਮ ਦੇ ਅੰਦਰ ਆ ਜਾਵੇ ਤੇ ਅਸੀਂ ਆਪਣਾ ਧਰਮ ਛੱਡ ਕੇ ਇਸਲਾਮ ਵਿੱਚ ਆਉਣ ਲਈ ਤਿਆਰ ਹਾਂ। ਇਹ ਖਬਰ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚਦੀ ਹੈ ਤੇ ਇੱਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਨਿਵਾਸ ਰੱਖ ਰਹੇ ਹਨ, ਬਹੁਤ ਸਾਰੇ ਸਿੱਖ ਕੋਲ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਜਦੋਂ ਸ਼ਹੀਦ ਹੋਣ ਵਾਲੇ ਨੂੰ ਪਤਾ ਹੋਵੇ ਕਿ ਮੈਂ ਜਿਸ ਧਰਤੀ ਤੇ ਜਾਣਾ ਵਾਪਸ ਨਹੀਂ ਆਵਾਂਗਾ, ਤੇ ਉਹਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਕਾ ਕਹਿ ਕੇ ਆਪਣੀ ਬਾਣੀ 'ਚ ਸੰਬੋਧਨ ਕੀਤਾ ਹੈ। ਅੱਜ ਮਹਾਰਾਜ ਨੂੰ ਪਤਾ ਵੀ ਇਹ ਸਾਕਾ ਹੁਣ ਵਰਤਣਾ ਹੈ। ਸਤ ਸੰਗਤ ਜੀ, ਔਰੰਗਜ਼ੇਬ ਨੇ ਵੀ ਤਿਆਰੀ ਕਰ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਇੱਧਰ ਮਹਾਰਾਜ ਮੋਹਰੀ ਸਿੱਖਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਤੁਰਦੇ ਹਨ। ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਮਹਿਜ ਉਮਰ ਕੇਵਲ 9 ਸਾਲ ਦੀ ਸੀ ਉਸ ਸਮੇਂ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰਦੇ ਹਨ। ਜਦੋਂ ਅਸੀਂ ਪ੍ਰਾਤਨ ਗ੍ਰੰਥਾਂ ਨੂੰ ਪੜ੍ਹਦੇ ਹਾਂ ਤੇ ਸਭ ਤੋਂ ਪ੍ਰਾਤਨ ਸਰੋਤ ਜਿਨ੍ਹਾਂ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਮਹਾਰਾਜ ਆਨੰਦਪੁਰ ਨੂੰ ਛੱਡ ਕੇ ਸਭ ਤੋਂ ਪਹਿਲਾ ਪੜਾਅ ਜਿੱਥੇ ਅਜੋਕਾ ਪਟਿਆਲਾ ਸ਼ਹਿਰ ਹੈ ਨਾ, ਇਹ ਉਸ ਵੇਲੇ ਪਟਿਆਲਾ ਨਹੀਂ ਸੀ ਵਸਿਆ, ਇਹਦਾ ਨਾਂ ਸੈਫਾਬਾਦ ਸੀ। ਇੱਥੇ ਸੈਫਦੀਨ ਕਰਕੇ ਇੱਕ ਪੀਰ ਰਹਿੰਦਾ ਸੀ। ਮਹਾਰਾਜ ਕੁਝ ਦਿਨ ਫਿਰ ਇਸ ਸੈਫਾਬਾਦ ਨਗਰ ਵਿੱਚ ਸਾਧ ਸੰਗਤ ਰੁਕਦੇ ਆ। ਇੱਥੋਂ ਮਹਾਰਾਜ ਸਮਾਣੇ ਦੀ ਧਰਤੀ ਤੇ ਜਾਂਦੇ ਆ। ਸਮਾਣੇ ਵੀ ਇੱਕ ਪਠਾਨ ਤੇ ਬਖਸ਼ਿਸ਼ ਕੀਤੀ, ਉੱਥੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਰਹਾਲੀ ਨਗਰ ਜਾਂਦੇ ਆ। ਅੱਜ ਵੀ ਉੱਥੇ ਗੁਰੂ ਘਰ ਬਣਿਆ ਹੋਇਆ ਮਹਾਰਾਜ ਦੀ ਯਾਦ ਵਿੱਚ। ਇੱਥੋਂ ਮਹਾਰਾਜ ਫਿਰ ਚੀਕੇ ਜਾਂਦੇ ਆ। ਚੀਕੇ ਤੋਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਂਦ ਤਮਧਾਨ ਹੁੰਦੇ ਹੋਏ ਬਹੁਤ ਸਾਰੇ ਨਗਰਾਂ ਵਿੱਚ ਭਰਮਣ ਕਰਕੇ ਆਗਰੇ ਦੀ ਧਰਤੀ ਤੇ ਪਹੁੰਚਦੇ ਹਨ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਆਗਰੇ ਗਏ ਇੱਥੇ ਵੀ ਦੋ ਸਥਾਨ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਬਣੇ ਹੋਏ। ਇੱਕ ਮਾਈ ਕਾ ਥਾਨ ਹੈ, ਮਹਾਰਾਜ ਜਦੋਂ ਬਗੀਚੇ ਵਿੱਚ ਜਾ ਕੇ ਬੈਠੇ ਤੇ ਵੇਖਿਆ ਵੀ ਇੱਕ ਆਜੜੀ ਭੇਡਾਂ ਤੇ ਬੱਕਰੀਆਂ ਚਾਰਦਾ ਪਿਆ ਹੈ। ਇਸ ਨੌਜਵਾਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਕੀਮਤੀ ਅੰਗੂਠੀ ਦਿੱਤੀ। ਕਵੀ ਸੰਤੋਖ ਸਿੰਘ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਆਪਣੇ ਗ੍ਰੰਥ ਵਿੱਚ ਲਿਖਦੇ ਨੇ ਕਿ ਉਹ ਕੀਮਤੀ ਮੁੰਦਰੀ ਜਿਹਦੇ ਵਿੱਚ 8 ਨੁਕਰਾ ਹੀਰਾ ਜੜਿਆ ਹੋਇਆ ਸੀ ਤੇ ਨਾਲ ਇਹ ਗੱਲ ਕਹੀ ਕਿ ਤੇਰੇ ਇੱਜੜ ਦੀ ਰਾਖੀ ਸਾਡੇ ਸਿੱਖ ਕਰ ਲੈਣਗੇ ਤੇ ਤੂੰ ਜਾ ਇਸ ਅੰਗੂਠੀ ਨੂੰ ਗਹਿਣੇ ਪਾ ਕੇ ਉੱਥੋਂ 2 ਟੱਕੇ 2 ਰੁਪਈਏ ਲੈ ਕੇ ਕੁਝ ਮਿਸ਼ਠਾਨ ਕੁਝ ਮਠਿਆਈ ਲੈ ਕੇ ਆ। ਇਹਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਮੇਰੇ ਕੋਲ ਕੋਈ ਚੰਗਾ ਕੱਪੜਾ ਨਹੀਂ, ਮੇਰੇ ਤਨ ਤੇ ਪਾਏ ਹੋਏ ਕੱਪੜੇ ਵੀ ਬੜੇ ਮੈਲੇ ਕੁਚੈਲੇ ਹਨ ਤੇ ਮੈਂ ਮਠਿਆਈ ਬੰਨ ਕੇ ਕਿਵੇਂ ਲੈ ਕੇ ਆਵਾਂਗਾ। ਹਜ਼ੂਰ ਨੇ ਦੂਸਰਾ ਫਿਰ ਇੱਕ ਕੀਮਤੀ ਦਸ਼ਾਲਾ ਦਿੱਤਾ। ਇਹ ਆਜੜੀ ਇੱਕ ਕੀਮਤੀ ਦਸ਼ਾਲਾ ਤੇ ਇੱਕ ਉਹ ਜਿਹੜੀ ਮੁੰਦਰੀ ਸੀ ਲੈ ਕੇ ਦੁਕਾਨ ਤੇ ਪਹੁੰਚਦਾ ਹੈ। ਦੁਕਾਨ ਵਾਲੇ ਨੇ ਵੇਖਿਆ ਵੀ ਬੰਦੇ ਦੇ ਬਸਤਰ ਪਾਟੇ ਨੇ, ਮੈਲੇ ਕੁਚੈਲੇ ਨੇ ਤੇ ਉਹ ਕਹਿੰਦਾ ਤੂੰ ਐਡੀ ਕੀਮਤੀ ਮੁੰਦਰੀ ਲਈ ਕਿੱਥੋਂ? ਤੇ ਉਹਨੇ ਜਵਾਬ ਦਿੱਤਾ ਜੀ ਸਾਡੇ ਇਸ ਸ਼ਹਿਰ ਦੇ ਅੰਦਰ ਬਗੀਚੇ ਵਿੱਚ ਕੋਈ ਰਹਿਬਰ ਆਇਆ ਹੈ, ਇਹ ਮੁੰਦਰੀ ਮੈਨੂੰ ਉਹਨਾਂ ਨੇ ਦਿੱਤੀ ਹੈ। ਉਹਨੇ ਅੱਗੋਂ ਦਰੋਗੇ ਨਾਲ ਗੱਲ ਕੀਤੀ, ਦਰੋਗੇ ਨੇ ਕਿਲੇਦਾਰ ਨਾਲ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਵੇਖੋ ਮਹਾਰਾਜ ਆਪ ਆਪਣੀ ਗ੍ਰਿਫਤਾਰੀ ਦੇਣ ਲਈ ਤਿਆਰ ਹੋਏ ਤੇ ਤਾਂ ਹੀ ਉਹਨਾਂ ਨੇ ਇਹ ਕੌਤਕ ਵਰਤਾਇਆ। ਫਿਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਦਿਨ ਰਹੇ ਆਗਰੇ ਦੀ ਧਰਤੀ ਤੇ। ਹੁਣ ਆਗਰੇ ਤੋਂ ਸੁਣਿਆ ਜਾਂਦਾ ਹੈ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਥੋਂ ਦਾ ਦਰੋਗਾ ਤੇ ਇੱਥੋਂ ਦੇ ਕਿਲੇ ਦਾ ਕਿਲੇਦਾਰ ਉਹ ਸੁਨੇਹਾ ਭੇਜਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਉਹ ਸਾਡੇ ਪਾਸ ਹਨ। ਇਤਿਹਾਸ ਕਹਿੰਦਾ 12,000 ਸੈਨਿਕਾਂ ਨੂੰ ਔਰੰਗਜ਼ੇਬ ਇਸ ਕਰਕੇ ਮਹਾਰਾਜ ਨੂੰ ਪਕੜਨ ਵਾਸਤੇ ਭੇਜਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਬੇਕਸੂਰ ਰਾਜੇ ਛੁਡਵਾਏ ਸਨ। ਉਹ ਰਾਜੇ ਉਹਨਾਂ ਰਾਜਿਆਂ ਦੇ ਪੁੱਤ ਪੋਤਰੇ ਗੁਰੂ ਨਾਨਕ ਦੇ ਘਰ ਨਾਲ ਜੁੜੇ ਨੇ, ਕਿਤੇ ਇਹ ਨਾ ਹੋਵੇ ਕਿ ਮੇਰੇ ਥੋੜੇ ਸੈਨਿਕ ਜਾਣ ਤੇ ਇਹ ਜਿਹੜੇ ਰਾਜੇ ਹਨ ਇਹ ਮੇਰੇ ਸੈਨਿਕਾਂ ਦੇ ਉੱਤੇ ਭਾਰੀ ਪੈ ਜਾਣ। ਪਰ ਸ਼ਾਇਦ ਉਹਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਵਿੱਚੋਂ ਕੋਈ ਅੱਗੇ ਨਹੀਂ ਆਇਆ, ਕਿਉਂਕਿ ਆਉਣ ਵਾਲੇ ਸਮੇਂ 'ਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉਹਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਘੇਰਾ ਪਾ ਲਿਆ ਨਾ, ਔਰੰਗਜ਼ੇਬ ਦੀਆਂ ਫੌਜਾਂ ਤੇ ਪਹਾੜੀ ਰਾਜਿਆਂ ਨੇ ਘੇਰਾ ਜ਼ਰੂਰ ਪਾ ਲਿਆ ਪਰ ਇਹ ਅਹਿਸਾਨ ਫਰਾਮੋਸ਼ ਸਨ। ਇਹਨਾਂ ਇੱਕ ਵਾਰ ਨਾ ਸੋਚਿਆ ਪਹਾੜੀ ਰਾਜਿਆਂ ਨੇ ਕਿ ਜਿਸ ਗੁਰੂ ਦੇ ਬਾਬੇ ਨੇ ਸਾਡੇ ਬਜ਼ੁਰਗਾਂ ਨੂੰ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਕਰਵਾਇਆ, ਅੱਜ ਅਸੀਂ ਗੁਰੂ ਨੂੰ ਘੇਰਾ ਪਾ ਕੇ ਕੀ ਸਾਬਤ ਕਰਨਾ ਚਾਹੁੰਦੇ? ਪਰ ਇਹ ਤੌਖਲਾ ਇਹ ਡਰ ਸੀ। ਕਵੀ ਜੀ ਕਹਿੰਦੇ ਵੀ ਔਰੰਗਜ਼ੇਬ ਦੇ ਮਨ ਦੇ ਅੰਦਰ ਇਸ ਕਰਕੇ ਉਹਨੇ 12,000 ਸੈਨਿਕ ਭੇਜਿਆ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦਾ ਜੀ, ਭਾਈ ਗੁਰਦਿੱਤਾ ਜੀ ਇਹ ਤਾਦਕ ਸਿੱਖਾਂ ਦੇ ਨਾਲ ਦਿੱਲੀ ਦੀ ਧਰਤੀ ਤੇ ਜਾਂਦੇ ਹਨ। ਹੁਣ ਵੇਖਿਓ ਵੀ ਦਿੱਲੀ ਦੀ ਧਰਤੀ ਤੇ ਕੀ ਕੁਝ ਵਾਪਰਦਾ ਹੈ। ਸਭ ਤੋਂ ਪਹਿਲਾਂ ਮਹਾਰਾਜ ਨੂੰ ਇੱਕ ਪੁਰਾਣੀ ਹਵੇਲੀ ਦੇ ਅੰਦਰ ਕੈਦ ਕੀਤਾ ਗਿਆ ਤੇ ਲੋਕਾਂ ਦੇ ਮਨਾਂ ਅੰਦਰ ਇਹ ਭਰਮ ਸੀ ਕਿ ਇਸ ਹਵੇਲੀ ਵਿੱਚ ਭੂਤਾਂ ਤੇ ਪ੍ਰੇਤਾਂ ਦਾ ਵਾਸ ਹੈ, ਇੱਥੇ ਵੱਡੇ ਵੱਡੇ ਦੈਂਤ ਰਹਿੰਦੇ ਹਨ। ਪਰ ਜਿੱਥੇ ਬਾਬੇ ਨਾਨਕ ਦੀ ਨੌਵੀਂ ਜੋਤ ਦੇ ਚਰਨ ਪੈ ਗਏ, ਇਤਿਹਾਸ ਕਹਿੰਦਾ ਵੱਡੇ ਵੱਡੇ ਦੈਂਤ ਵੀ ਉਹਨਾਂ ਹਵੇਲੀਆਂ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਕੇ ਝੁਕ ਗਏ, ਕਿਉਂਕਿ ਗੁਰੂ ਤੇਗ ਬਹਾਦਰ ਕੋਲ ਨਾਮ ਹੈ ਤੇ ਬਾਣੀ ਦਾ ਇਹ ਬਚਨ ਹੈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹੇ ਜੋ ਹਰ ਹਿਰਦੈ ਸਦਾ ਵਸਾਏ। ਇੱਥੇ ਬਹੁਤ ਸਾਰੇ ਕੌਤਕ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਫਿਰ ਦੂਜੀ ਵਾਰ ਦਿੱਲੀ ਦੀ ਕੋਤਵਾਲੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ। ਔਰ ਸਾਧ ਸੰਗਤ ਇਹ ਵੀ ਇੱਕ ਤਸੀਹਾ ਸੀ। ਫਿਰ ਤੀਸਰਾ ਤਸੀਹਾ ਇਤਿਹਾਸ ਕਹਿੰਦਾ ਹੈ ਇੱਕ ਪਿੰਜਰਾ ਲੋਹੇ ਦਾ ਬਣਾਇਆ ਗਿਆ ਔਰ ਉਹ ਜਿਹੜਾ ਪਿੰਜਰੇ ਦਾ ਲੋਹਾ ਸੀ ਨਾ, ਲੋਹੇ ਦਾ ਪਿੰਜਰਾ ਸੀ, ਉਹਦੇ ਵਿੱਚ ਉੱਪਰੋਂ ਵੀ ਸੂਏ ਲੱਗੇ ਹੋਏ ਨੇ ਕਿ ਜੇਕਰ ਅੰਦਰ ਵੜਿਆ ਮਨੁੱਖ ਕੋਈ ਵੀ ਉਹ ਸਿੱਧਾ ਖਲੋਣ ਦਾ ਯਤਨ ਕਰੇ ਤੇ ਉਹ ਸੂਏ ਸਿਰ ਵਿੱਚ ਖੁੱਭਦੇ ਸਨ ਔਰ ਆਲੇ ਦੁਆਲੇ ਵੀ ਸੂਏ ਲੱਗੇ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਤੀਸਰਾ ਤਸੀਹਾ ਦੇਣ ਵਾਸਤੇ ਉਸ ਪਿੰਜਰੇ 'ਚ ਬੰਦ ਕੀਤਾ ਗਿਆ ਔਰ ਸਾਧ ਸੰਗਤ ਇੱਕੋ ਗੱਲ ਕਹੀ ਗਈ ਕਿ ਪਹਿਲੀ ਗੱਲ ਕਮਾਲੇ ਕਰਾਮਾਤ, ਜਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਾਮਾਤ ਵਿਖਾ ਦਿਓ, ਦੂਜੀ ਗੱਲ ਕਹੀ ਵੀ ਜਾਂ ਫਿਰ ਇਸਲਾਮ ਵਿੱਚ ਆ ਜਾਓ ਤੇ ਤੀਸਰੀ ਗੱਲ ਕਹੀ ਨਹੀਂ ਤੇ ਤੁਹਾਨੂੰ ਇਸ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਸ਼ਹੀਦ ਕਰ ਦਿੱਤਾ ਜਾਵੇਗਾ। ਯਾਦ ਰੱਖਣਾ ਸਾਡੇ ਪ੍ਰਾਤਨ ਸਰੋਤਾਂ 'ਚ ਇਹ ਬਚਨ ਲਿਖਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਔਰੰਗਜ਼ੇਬ ਤੂੰ ਪਹਿਲੀ ਗੱਲ ਕਹੀ ਹੈ ਕਰਾਮਾਤ, ਜੇ ਮੈਂ ਕਰਾਮਾਤ ਵਿਖਾਉਂਦਾ ਹਾਂ ਤੇ ਮੇਰੇ ਇਸ ਧਰਮ ਦੀ ਆਤਮਿਕ ਮੌਤ ਹੁੰਦੀ ਹੈ, ਤੂੰ ਦੂਜੀ ਗੱਲ ਕਹੀ ਵੀ ਇਸਲਾਮ ਕਬੂਲ ਕਰ ਲਓ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੀ ਧਰਤੀ ਤੇ ਕਹਿੰਦੇ ਨੇ, ਔਰੰਗਜ਼ੇਬ ਜੇ ਮੈਂ ਇਸਲਾਮ ਕਬੂਲ ਕਰਦਾ ਹਾਂ ਤੇ ਫਿਰ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ। ਯਾਦ ਰੱਖਣਾ ਕਰਾਮਾਤ ਵਿਖਾਉਣ ਨਾਲ ਆਤਮਿਕ ਮੌਤ, ਜੇਕਰ ਮੈਂ ਇਸਲਾਮ ਪ੍ਰਵਾਨ ਕਰਾਂ ਤਾਂ ਸਰੀਰਕ ਮੌਤ, ਤੇ ਮਹਾਰਾਜ ਨੇ ਕਿਹਾ ਜੇਕਰ ਮੈਂ ਆਪਣਾ ਆਪ ਕੁਰਬਾਨ ਕਰਵਾ ਦਿਆਂ ਇਸ ਦਿੱਲੀ ਦੀ ਚਾਂਦਨੀ ਚੌਂਕ ਦੀ ਧਰਤੀ ਤੇ, ਫਿਰ ਮੇਰੇ ਧਰਮ ਨੂੰ ਆਤਮਿਕ ਤੌਰ ਤੇ ਸਰੀਰਕ ਤੌਰ ਤੇ ਬਲ ਮਿਲਦਾ ਹੈ। ਇਸ ਕਰਕੇ ਨਾ ਮੈਂ ਕਰਾਮਾਤ ਪ੍ਰਵਾਨ ਕਰਾਂ, ਨਾ ਮੈਂ ਇਸਲਾਮ ਪ੍ਰਵਾਨ ਕਰਾਂ, ਤੇ ਆਹ ਜਿਹੜਾ ਤੂੰ ਮਰਨ ਦਾ ਡਰ ਦੇ ਰਿਹਾ ਹੈ, ਇਹ ਤਾਂ ਸਾਡੇ ਪਾਤਸ਼ਾਹ ਪਹਿਲਾਂ ਹੀ ਬਾਣੀ 'ਚ ਕਹਿ ਗਏ ਵੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਯਾਦ ਰੱਖਣਾ ਸਾਧ ਸੰਗਤ, ਗੁਰੂ ਪਿੰਜਰੇ ਵਿੱਚ ਕੈਦ ਹੈ ਤੇ ਸਾਹਮਣੇ ਤਿੰਨ ਸਿੱਖ, ਅੱਜ ਵੀ ਚਾਂਦਨੀ ਚੌਂਕ ਇਸ ਗੱਲ ਦੀ ਗਵਾਹੀ ਭਰਦਾ ਹੈ। ਇਹ ਚਾਂਦਨੀ ਚੌਂਕ ਇਹਦਾ ਨਾਂ ਤਾਂ ਸੀ ਵੀ ਸ਼ਾਹਜਹਾਨ ਦੀ ਜਿਹੜੀ ਬੇਟੀ ਸੀ ਜਹਾਂ ਮਰਾ ਉਹਦਾ ਨਾਂ ਸੀ, ਇਤਿਹਾਸ ਅੰਦਰ ਆਇਆ। ਉਹਨੇ ਉੱਥੇ ਇੱਕ ਚਬੱਚਾ ਬਣਾਇਆ ਸੀ ਤੇ ਜਦੋਂ ਭਰੇ ਪਾਣੀ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਉਹ ਚਾਂਦਨੀ ਵਾਂਗ ਚਮਕਦਾ ਸੀ ਪਾਣੀ, ਉੱਥੋਂ ਉਹਦਾ ਨਾਂ ਚਾਂਦਨੀ ਚੌਂਕ ਪੈ ਗਿਆ। ਹੁਣ ਉੱਥੇ ਕੋਈ ਚਬੱਚਾ ਨਹੀਂ, ਕੁਛ ਨਹੀਂ, ਉਸ ਜਗ੍ਹਾ ਤੇ ਘੰਟਾ ਘਰ ਸਥਾਪਿਤ ਹੈ। ਪਰ ਯਾਦ ਰੱਖਣਾ ਸਾਧ ਸੰਗਤ, ਜੇ ਦੁਨੀਆਂ ਤੇ ਅੱਜ ਵੀ ਉੱਥੇ ਕੋਈ ਕਿਰਨ ਪੈਂਦੀ ਹੈ ਜਾਂ ਉਹਨੂੰ ਚਾਂਦਨੀ ਚੌਂਕ ਨੂੰ ਦੁਨੀਆਂ 'ਚ ਵੇਖਿਆ ਜਾਂਦਾ ਹੈ, ਉਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਕਰਕੇ ਹੀ ਵੇਖਿਆ ਜਾਂਦਾ ਹੈ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਿਆ ਗਿਆ ਤੇ ਆਖਰੀ ਖਵਾਇਸ਼ ਪੁੱਛੀ, ਮਤੀ ਦਾਸਾ ਤੇਰੇ ਸਾਹਮਣੇ ਤੇਰਾ ਗੁਰੂ ਵੀ ਹੈ। ਇੱਧਰ ਮਤੀ ਦਾਸ ਦੇ ਸਿਰ ਤੇ ਆਰਾ ਰੱਖ ਕੇ ਕਿਹਾ, ਦੱਸ ਤੇਰੀ ਆਖਰੀ ਖਵਾਇਸ਼। ਦੋ ਖਵਾਇਸ਼ਾਂ ਕਹੀਆਂ ਮਤੀ ਦਾਸ ਨੇ। ਕਹਿੰਦਾ ਪਹਿਲੀ ਖਵਾਇਸ਼ ਇਹ ਕਿ ਜਦੋਂ ਮੇਰੇ ਸਿਰ ਤੇ ਆਰਾ ਰੱਖੋਗੇ ਤੇ ਮੇਰਾ ਮੂੰਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਿੰਜਰੇ ਵੱਲ ਹੋਣਾ ਚਾਹੀਦਾ, ਕਿਉਂਕਿ ਨਾ ਮਤੀ ਦਾਸ ਨੇ ਜਿਉਂਦਿਆਂ ਗੁਰੂ ਨੂੰ ਪਿੱਠ ਦਿੱਤੀ ਤੇ ਨਾ ਹੀ ਮੈਂ ਸ਼ਹੀਦ ਹੋਣ ਵੇਲੇ ਆਪਣੇ ਗੁਰੂ ਨੂੰ ਪਿੱਠ ਦੇਣੀ ਚਾਹੁੰਦਾ ਹਾਂ। ਸਾਧ ਸੰਗਤ, ਮੱਘਰ ਸੁਦੀ ਪੰਜਵੀਂ ਔਰ ਉਸ ਦਿਨ ਵੀਰਵਾਰ ਸੀ ਜਦੋਂ ਭਾਈ ਮਤੀ ਦਾਸ ਨੂੰ ਇਸ ਤਰੀਕੇ ਨਾਲ ਸਿਰ ਤੇ ਆਰਾ ਰੱਖ ਕੇ ਚੀਰਨ ਲੱਗੇ। ਪਹਿਲੀ ਖਵਾਇਸ਼ ਕਹੀ ਮੇਰਾ ਮੁੱਖ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੋਵੇ ਤੇ ਦੂਜਾ ਬਚਨ ਕਿਹਾ ਵੇਖਿਓ ਕਿਤੇ ਜਿਹੜਾ ਚੀਰ ਹੈ ਟੇਢਾ ਨਾ ਪਾ ਦਿਓ, ਕਿਉਂਕਿ ਜਲਾਦਾਂ ਨੂੰ ਇਹ ਗੱਲ ਕਹੀ। ਇਹ ਵੀ ਯਾਦ ਰੱਖਣਾ ਕੀਮਤੀ ਬਾਤ ਹੈ ਕਿ ਜਲਾਦ ਵੀ ਇਸਲਾਮ ਵਿੱਚ ਦੋ ਤਰ੍ਹਾਂ ਦੇ ਹੋਇਆ ਕਰਦੇ ਸਨ, ਇੱਕ ਆਮ ਜਲਾਦ ਤੇ ਜਿਹੜਾ ਧਾਰਮਿਕ ਪੁਰਸ਼ਾਂ ਜਾਂ ਰਹਿਬਰਾਂ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੀ ਉਹਨੂੰ ਸੈਯਦ ਜਲਾਦ ਕਰਕੇ ਕਿਹਾ ਜਾਂਦਾ ਸੀ। ਇਹ ਮੁਹੰਮਦ ਸਾਹਿਬ ਦੀ ਬੇਟੀ ਬੀਬੀ ਫਾਤਮਾ ਉਹਦੇ ਪਰਿਵਾਰ ਤੋਂ ਅੱਗੋਂ ਫਿਰ ਸੈਯਦ ਜਿਹੜਾ ਖਾਨਦਾਨ ਇਹ ਚੱਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਜਿਬਾ ਕੀਤਾ, ਉਹ ਵੀ ਸੈਯਦ ਸ਼ਾਸ਼ਲ ਤੇ ਬਾਸ਼ਲ ਬੇਗ, ਜਿਨ੍ਹਾਂ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਦਿੱਲੀ ਦੀ ਧਰਤੀ ਤੇ, ਉਹ ਵੀ ਸਾਧ ਸੰਗਤ ਸੈਯਦ ਅਮੀਨ ਖਾਨ, ਤੇ ਜਿਸ ਕਾਜੀ ਨੇ ਚਿੱਟਾ ਝੰਡਾ ਲੈ ਕੇ ਜਿਹੜਾ ਵਲੀ ਹਸਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਔਰੰਗਜ਼ੇਬ ਭੇਜਦਾ, ਇਹ ਵੀ ਸੈਯਦ ਵਲੀ ਹਸਨ। ਤੇ ਇੱਧਰ ਜਿਹੜਾ ਜਲਾਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਨ ਲਈ ਅੱਗੇ ਆਉਂਦਾ, ਇਹ ਵੀ ਸੈਯਦ ਜਲਾਲੂਦੀਨ। ਧਾਰਮਿਕ ਪੁਰਸ਼ਾਂ ਵਾਸਤੇ ਜਲਾਦ ਸੈਯਦ ਕਿਉਂ ਮੁਕਰਰ ਕੀਤੇ ਜਾਂਦੇ ਸਨ? ਇਹਦਾ ਵੀ ਇੱਕ ਕਾਰਨ ਸੀ ਕਿ ਜੇ ਕਿਤੇ ਮੌਤ ਵੇਖ ਕੇ ਕੋਈ ਧਾਰਮਿਕ ਵਿਅਕਤੀ ਇਹ ਕਵੇ ਕਿ ਮੈਂ ਇਸਲਾਮ ਪ੍ਰਵਾਨ ਕਰਨ ਲਈ ਤਿਆਰ ਹਾਂ, ਤੇ ਇਸਲਾਮ ਦਾ ਕਾਨੂੰਨ ਸੀ ਉਹਨਾਂ ਗੈਰ ਮੁਸਲਮਾਨਾਂ ਨੂੰ ਮੁਸਲਮਾਨਾਂ 'ਚ ਲਿਆਉਣ ਵਾਸਤੇ ਕੇਵਲ ਸੈਯਦ ਹੀ ਮਰਜ਼ਾਦਾ ਨਿਭਾ ਸਕਦੇ ਸਨ। ਇਸ ਕਰਕੇ ਉੱਥੇ ਸੈਯਦ ਜਿਹੜੇ ਜਲਾਦ ਸਨ ਉਹ ਮੁਕਰਰ ਕੀਤੇ ਗਏ। ਤੇ ਮਤੀ ਦਾਸ ਨੇ ਇੱਕ ਬਚਨ ਕਿਹਾ ਕਿ ਜਲਾਦਾ ਇਹ ਜਿਹੜਾ ਮੇਰੇ ਸਿਰ ਤੇ ਰੱਖਿਆ ਆਰਾ ਹੈ, ਇਹਦਾ ਚੀਰ ਕਿਤੇ ਟੇਢਾ ਨਾ ਪੈ ਜਾਵੇ ਕਿ ਕੱਲ ਨੂੰ ਆਉਣ ਵਾਲੇ ਸਮੇਂ 'ਚ ਇਤਿਹਾਸ ਲਿਖਿਆ ਜਾਵੇਗਾ, ਜਾਂ ਕਿਤੇ ਮੇਰਾ ਗੁਰੂ ਇਹ ਨਾ ਕਵੇ ਕਿ ਵੇਖੋ ਮਤੀ ਦਾਸ ਦੇ ਸਿਰ 'ਤੇ ਜਦੋਂ ਆਰਾ ਰੱਖ ਕੇ ਦੋ ਫਾੜ ਕੀਤਾ ਤੇ ਸ਼ਾਇਦ ਇਹਨੂੰ ਤਕਲੀਫ ਹੋਈ, ਸ਼ਾਇਦ ਇਹਦੇ ਤੋਂ ਦੁੱਖ ਨਾ ਜਰਿਆ ਗਿਆ, ਇਸ ਕਰਕੇ ਚੀਰ ਟੇਢਾ ਪੈ ਗਿਆ। ਮਾਨੋ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੋ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮੈਂ ਆਪਣੇ ਗੁਰੂ ਦੇ ਪਿਆਰ ਸਦਕਾ ਗੁਰੂ ਨੂੰ ਪਿੱਠ ਨਹੀਂ ਦੇ ਸਕਦਾ, ਪਰ ਜਲਾਦੋ ਇਹੋ ਜੇ ਆਰੇ ਇੱਕ ਤਾਂ ਕੀ, ਜਿੰਨੇ ਮਰਜ਼ੀ ਆਰੇ ਮੇਰੇ ਸਿਰ ਤੇ ਰੱਖ ਦਿਓ, ਨਾ ਮਤੀ ਦਾਸ ਨੇ ਜਿਉਂਦਿਆਂ ਗੁਰੂ ਨੂੰ ਪਿੱਠ ਦਿੱਤੀ, ਨਾ ਮੈਂ ਸ਼ਹੀਦ ਹੋਣ ਵੇਲੇ ਪਿੱਠ ਦੇਵਾਂਗਾ। ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਏ। ਸਾ ਸੰਗਤ ਯਾਦ ਰੱਖਣਾ, ਫਿਰ ਭਾਈ ਸਤੀ ਦਾਸ ਨੂੰ ਰੂਹ 'ਚ ਲਪੇਟ ਕੇ ਅੱਗ ਲਾਈ। ਉਹਦਾ ਕਾਰਨ ਸੀ, ਹੌਲੀ ਹੌਲੀ ਸੇਕ ਲੱਗੇਗਾ, ਮਤੀ ਦਾਸ ਇਹ ਕਵੇਗਾ ਕਿ ਮੈਂ ਆਪਣਾ ਧਰਮ ਛੱਡਣ ਲਈ ਤਿਆਰ, ਪਰ ਏਦਾਂ ਨਾ ਹੋਇਆ। ਉਹਨਾਂ ਨੇ ਆਪਣਾ ਆਪ ਸੜਵਾ ਕੇ ਉਹਨਾਂ ਸ਼ਹੀਦ ਤਾਂ ਹੋ ਗਏ, ਪਰ ਸਤਸੰਗਤ ਜੀ ਚਾਂਦਨੀ ਚੌਂਕ ਦੀ ਧਰਤੀ ਤੇ ਭਾਈ ਸਾਹਿਬ ਭਾਈ ਸਤੀ ਦਾਸ ਆਪਣੇ ਇਤਿਹਾਸ ਨੂੰ ਜਿੰਦਾ ਰੱਖ ਗਏ। ਫਿਰ ਭਾਈ ਦਿਆਲਾ ਜੀ ਉਹਨਾਂ ਨੂੰ ਉੱਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ। ਹੁਣ ਵੇਖੋ ਸਾਡੀ ਕੌਮ ਦਾ ਇਤਿਹਾਸ, ਨਾ ਤੇ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੰਦ ਨੇ ਉਹ ਡੋਲੇ, ਤੇ ਨਾ ਸਾਹਮਣੇ ਤਿੰਨ ਸਿੱਖ ਜਿਹੜੇ ਏਡੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ, ਨਾ ਹੀ ਉਹ ਡੋਲੇ। ਸਾਧ ਸੰਗਤ, ਪੰਜਾਬੀ ਦੀ ਇੱਕ ਬਹੁਤ ਪ੍ਰਸਿੱਧ ਕਹਾਵਤ ਹੈ, ਮੰਨਿਆ ਜਾਂਦਾ ਹੈ ਵੀ ਦੁਨੀਆਂ ਤੇ ਇੱਕ ਬਹੁਤਾਂਤ ਰਾਜ ਕਰਨ ਵਾਲਾ ਧਰਮ, ਜਦੋਂ ਉਹਨਾਂ ਦੇ ਪੈਗੰਬਰ ਨੂੰ ਸ਼ਹੀਦ ਕੀਤਾ ਜਾਣ ਲੱਗਾ, 13 ਚੇਲੇ ਗਏ ਤੇ ਸਾਹਮਣੇ ਮੌਤ ਵੇਖੀ ਤੇ ਉਹ ਮੁੱਕਰ ਗਏ, ਉਸ ਕੌਮ ਨੂੰ ਅੱਜ ਵੀ 13 ਸ਼ਬਦ ਤੋਂ ਅਲਰਜੀ ਹੈ। ਚੰਡੀਗੜ੍ਹ ਬਣਾਇਆ ਤੇ 12 ਤੋਂ ਬਾਅਦ 13 ਸੈਕਟਰ ਨਹੀਂ ਬਣਾਇਆ, 14 ਬਣਾਇਆ। ਬਾਹਰਲੇ ਦੇਸ਼ਾਂ ਵਿੱਚ ਜਾਓ, ਕੋਈ ਵੀ ਉਸ ਧਰਮ ਦੇ ਲੋਕ 13-13 ਆਪਣੀ ਗੱਡੀ ਦਾ ਨੰਬਰ ਨਹੀਂ ਲੈਂਦੇ। ਔਰ ਅੱਜ ਵੀ ਪੰਜਾਬੀ ਦੀ ਕਹਾਵਤ ਆਮ ਸੱਥਾਂ 'ਚ ਬੋਲੀ ਜਾਂਦੀ ਹੈ, ਜਿਹੜਾ ਬੰਦਾ ਦੋ ਬੇੜੀਆਂ 'ਚ ਪੈਰ ਰੱਖੇ, ਡਬਲ ਮਾਈਂਡਡ ਹੋ ਕੇ ਚੱਲੇ ਨਾ, ਤੇ ਕਿਹਾ ਜਾਂਦਾ ਜਾ ਫਲਾਨਿਆ ਤੂੰ ਕੌਣ, ਨਾ ਤੂੰ 3 ਚੋਂ ਤੇ ਨਾ ਤੂੰ 13 ਚੋਂ। ਵੀ 13 ਉਹ ਜਿਹੜੇ ਪੱਕੇ ਛੱਡ ਗਏ ਕਿਉਂਕਿ ਸਾਹਮਣੇ ਮੌਤ ਵੇਖੀ, ਤੇ 3 ਉਹ ਜਿਨ੍ਹਾਂ ਨੇ ਆਖਰੀ ਸਾਹ ਤੱਕ ਕਿਹਾ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ, ਦੁਨੀਆਂ ਦੀ ਕੋਈ ਤਾਕਤ ਸਾਨੂੰ ਆਪਣੇ ਇਮਾਨ ਤੋਂ ਥੜਕਾ ਨਹੀਂ ਸਕਦੀ। ਅੱਜ ਯਤਨ ਕਰੀਏ ਸਾ ਸੰਗਤ, ਬਾਨਾ ਹੈ ਤੇ 3 ਚੋਂ ਬਾਨਾ ਹੈ ਕਿ ਹਰ ਵੇਲੇ ਗੁਰੂ ਦੇ ਅੰਗ ਸੰਗ ਰਹਿ ਕੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ ਦੇ ਸਿਧਾਂਤ ਦੇ ਧਾਰਨੀ ਬਣ ਕੇ ਜੀਵੀਏ। ਖੈਰ ਜਲਾਦ ਸੈਯਦ ਜਲਾਲੂਦੀਨ ਆਇਆ ਤੇ ਉਹਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਆਪਣੀ ਤੇਗ ਵਿਖਾਈ। ਔਰੰਗਜ਼ੇਬ ਨੂੰ ਸੰਬੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਬਚਨ ਕਿਹਾ, ਜਿਹਨੂੰ ਸਾਡਾ ਇੱਕ ਕਵੀ ਗੁੰਚਾ ਆਪਣੀ ਰਚਨਾ 'ਚ ਬੜਾ ਪਿਆਰਾ ਲਿਖਦਾ ਹੈ। ਉਹ ਕਹਿੰਦਾ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਚਾਂਦਨੀ ਚੌਂਕ ਚੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਨੂੰ ਕਹਿ ਰਹੇ ਨੇ, ਕਹਿੰਦੇ ਮਹਾਰਾਜ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਨੂੰ ਲਗਭ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਖਲੋ ਤੇਗਾਂ। ਤੇ ਮਹਾਰਾਜ ਨੇ ਕਿਹਾ ਮੈਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਮੇਰੇ ਬਾਪ ਨੇ ਪਹਿਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ। ਤੇ ਮਹਾਰਾਜ ਨੂੰ ਮਾਣ ਸੀ ਆਪਣੇ ਵਿਰਸੇ ਤੇ, ਉਹਨਾਂ ਫਿਰ ਅੱਗੇ ਇੱਕ ਬਚਨ ਕਿਹਾ, ਕਹਿਣ ਲੱਗੇ ਹੁਣ ਵੀ ਵੇਖੀ ਤੂੰ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤ ਨੇ ਵਾਉਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਹੂ ਤੇਰੀਆਂ ਖੋ ਤੇਗਾਂ। ਸੱਚਮੁੱਚ ਜਿਹੜਾ ਲਕਬ ਸਤ ਸੰਗਤ 13 ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ, ਕਿਉਂਕਿ ਮਹਾਰਾਜ ਜੋਧੇ ਮਹਾਂਬਲੀ ਸੂਰਮੇ ਸਨ। ਔਰ ਜਦੋਂ ਮਾਤਾ ਜੀ ਸੁਨੇਹਾ ਭੇਜਦੇ ਨੇ ਨਾ ਕਰਤਾਰਪੁਰ ਦੇ ਯੁੱਧ ਵਿੱਚ ਕਿ ਪੁੱਤਰ ਵਾਪਸ ਆ ਜਾਵੇ, ਬੜਾ ਲੰਬਾ ਸਮਾਂ ਹੋ ਗਿਆ ਲੜਦਿਆਂ, ਮਹਾਰਾਜ ਦੀ ਸੂਰਮ ਗਤੀ ਵੇਖੋ, ਉਹਨਾਂ ਉੱਥੇ 2 ਬਚਨ ਕਹੇ। ਕਹਿਣ ਲੱਗੇ ਮਾਤਾ ਜੀ ਸੂਰਮਾ 2 ਹੀ ਤਰੀਕਿਆਂ ਨਾਲ ਯੁੱਧ ਦੇ ਮੈਦਾਨ ਚੋਂ ਵਾਪਸ ਆਉਂਦਾ, ਇੱਕ ਤਾਂ ਉਦੋਂ ਜਦੋਂ ਯੁੱਧ ਜਿੱਤ ਜਾਵੇ, ਉਹਨੂੰ ਫਤਿਹ ਮਿਲ ਜਾਵੇ, ਜਿੱਤ ਕੇ ਆਵੇ, ਤੇ ਦੂਜਾ ਫਿਰ ਉਹਦਾ ਪਵਿੱਤਰ ਸਰੀਰ ਹੀ ਵਾਪਸ ਆਉਂਦਾ ਲਾਸ਼ ਦੇ ਰੂਪ ਵਿੱਚ, ਉਹ ਸੂਰਮਾ ਨਹੀਂ ਜਿਹੜਾ ਯੁੱਧ ਨੂੰ ਅੱਧ ਵਿਚਾਲੇ ਛੱਡ ਕੇ ਆ ਜਾਵੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਕਿਹਾ ਸੀ ਕਿ ਤੁਹਾਡਾ ਨਾਂ ਤਿਆਗ ਮੱਲ ਨਹੀਂ, ਅੱਜ ਤੋਂ ਤੁਹਾਡਾ ਨਾਂ ਤੇਗ ਬਹਾਦਰ। ਤੇ ਮਹਾਰਾਜ ਨੇ ਇੱਕ ਰੁਮਾਲ ਦਿੱਤਾ ਤੇ ਖਾਲਸਾ ਜੀ ਇੱਕ ਕਟਾਰ ਦਿੱਤੀ। ਵਿਦਵਾਨ ਕਹਿੰਦੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ ਰੁਮਾਲ ਸ੍ਰਿਸ਼ਟੀ ਦੀ ਚਾਦਰ ਬਣਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਦਿੱਤੀ ਕਟਾਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਦਾ ਖੰਡਾ ਬਣਿਆ, ਜਿਨੇ ਅੰਮ੍ਰਿਤ ਛਕਾ ਕੇ ਸਾਡੇ ਅੰਦਰ ਉਹ ਅਣਖ ਦਲੇਰੀ ਤੇ ਯੁਰਤ ਭਰੀ ਕਿ ਸਾਧ ਸੰਗਤ ਇਸ ਹਿੰਦੁਸਤਾਨ ਦੀ ਧਰਤੀ ਦੀ ਖਾਲਸਿਆਂ ਨੇ ਕਾਇਆ ਕਲਪ ਕਰਕੇ ਰੱਖ ਦਿੱਤੀ। ਇੱਕ ਕਵੀ ਕਹਿੰਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਯਾਦ ਰੱਖਣਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ, ਸਿੱਖਾਂ ਨੂੰ ਅਕਾਲ ਤਖਤ ਮਿਲਿਆ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ, ਸਾਡੀ ਕੌਮ ਨੂੰ ਖਾਲਸਾ ਪੰਥ ਮਿਲਿਆ, ਤੇ ਜਿੱਦਣ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਦਾ ਪਵਿੱਤਰ ਖੂਨ ਇਸ ਹਿੰਦੁਸਤਾਨ ਦੀ ਧਰਤੀ ਤੇ ਡੁੱਲਿਆ, ਸਾਡੀ ਕੌਮ ਨੂੰ ਖਾਲਸਾ ਰਾਜ ਮਿਲਿਆ। ਇਸ ਕਰਕੇ ਕਦੇ ਵੀ ਕਿਸੇ ਸ਼ਹੀਦ ਦਾ ਡੁੱਲਿਆ ਖੂਨ ਵਿਅਰਥ ਨਹੀਂ ਜਾਂਦਾ। ਔਰੰਗਜ਼ੇਬ ਇੰਨਾ ਕਲਪ ਚੁੱਕਾ ਸੀ, ਅੰਦਰੋਂ ਖੋਖਲਾ ਹੋ ਚੁੱਕਾ ਸੀ, ਉਹਨੇ ਫੈਸਲਾ ਕਰ ਲਿਆ ਕਿ ਗੁਰੂ ਦੀ ਸ਼ਹੀਦੀ ਤੋਂ ਬਾਅਦ ਇਹਨਾਂ ਦੇ ਪਵਿੱਤਰ ਸਰੀਰ ਦੇ ਚਾਰ ਟੋਟੇ ਕਰਕੇ ਮੈਂ ਦਿੱਲੀ ਦੇ ਚੌਂ ਦਰਵਾਜ਼ਿਆਂ ਤੇ ਟੰਗ ਦਿਆਂਗਾ। ਪਰ ਸਿੱਖਾਂ ਨੇ ਦਿੱਲੀ ਦੀ ਧਰਤੀ ਤੇ ਦਿੱਲੀ ਦੀ ਦਿਲਵਾਲੀ ਗਲੀ 'ਚ ਭਾਈ ਨਾਨੂ ਤੇ ਭਾਈ ਅੱਡਣ ਦੇ ਘਰ ਜ਼ਬਰਦਸਤ ਮੀਟਿੰਗ ਕੀਤੀ। ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ, ਇਹਨਾਂ ਦੀਆਂ ਡਿਊਟੀਆਂ ਲੱਗੀਆਂ, ਔਰ ਮਹਾਰਾਜ ਦਾ ਧੜ ਲੱਖੀ ਸ਼ਾਹ ਵਣਜਾਰਾ ਲੈ ਗਿਆ ਹਨੇਰੀ ਤੋਂ ਬਾਅਦ, ਤੇ ਭਾਈ ਜੈਤਾ ਮਹਾਰਾਜ ਦਾ ਸੀਸ ਚੁੱਕ ਕੇ ਆਨੰਦਪੁਰ ਦੀ ਧਰਤੀ ਤੇ ਆਇਆ। ਉਹ ਦੁਨੀਆਂ ਦਾ ਖਾਲਸਾ ਜੀ ਇੱਕੋ ਹੀ ਇੱਕ ਰਹਿਬਰ ਜਿਹਦੇ ਦੋ ਸੀਸ ਗੰਜ ਨੇ, ਜਿਹਦਾ ਅੰਤਮ ਸੰਸਕਾਰ ਦੋ ਜਗ੍ਹਾ ਤੇ ਹੋਇਆ ਹੈ, ਇੱਕ ਸਾਧ ਸੰਗਤ ਸੀਸ ਗੰਜ ਦਿੱਲੀ ਦੀ ਧਰਤੀ ਤੇ ਹੈ, ਤੇ ਦੂਜਾ ਸੀਸ ਗੰਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਕੌਮ ਦੇ ਅੰਦਰ ਇੱਕ ਰੂਹ ਫੂਕ ਗਈ। ਨਿੱਕੀ ਜੀ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਹਾਂ। ਸਾਧ ਸੰਗਤ ਜੀ ਵੇਖੋ, ਮੇਰੀ ਬੇਨਤੀ ਹੈ, ਅੱਜ ਵੀ ਔਰੰਗਜ਼ੇਬ ਦੀ ਕਬਰ ਹੈ ਔਰੰਗਾਬਾਦ, ਤੇ ਜਦੋਂ ਉੱਥੇ ਜਾਵੇ ਨਾ ਕੋਈ, ਤੇ ਕਬਰਾਂ ਏਦਾਂ ਦੀਆਂ ਬਣਦੀਆਂ, ਏਦਾਂ ਦੀ ਉਹਨਾਂ ਨੂੰ ਸ਼ੇਪ ਦਿੱਤੀ ਜਾਂਦੀ ਹੈ ਵੀ ਉੱਪਰੋਂ ਬਿਲਕੁਲ ਉਹ ਨੰਗੀਆਂ ਹੁੰਦੀਆਂ ਹਨ, ਵੀ ਛੱਤ ਨਹੀਂ ਹੁੰਦੀ। ਤੇ ਇੱਕ ਵਿਦਵਾਨ ਕਹਿੰਦਾ ਮੈਂ ਉਹਦੀ ਕਬਰ ਤੇ ਗਿਆ, ਵੇਖਿਆ ਵੀ ਉੱਥੇ ਦੀਵਾ ਵੱਟੀ ਕਰਨ ਵਾਲਾ ਬੰਦਾ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਪਿਆ। ਕਹਿੰਦਾ ਮੈਂ ਉੱਥੇ ਖੜਾ ਸੀ ਤੇ ਬੱਦਲਵਾਈ ਹੋਈ, ਕੀ ਵੇਖਿਆ ਕਿ ਉੱਪਰੋਂ ਮੀਂਹ ਆਉਣ ਦੇ ਪੂਰੇ ਚਾਂਸ ਨੇ, ਤੇ ਮੇਰੇ ਮਨ ਵਿੱਚ ਖਿਆਲ ਆਇਆ ਮਨਾ ਕੋਈ ਬੰਦਾ ਹੋਵੇਗਾ ਜਿਹੜਾ ਔਰੰਗਜ਼ੇਬ ਕਿਸੇ ਵੇਲੇ ਬਾਦਸ਼ਾਹ ਸੀ, ਇਹਦੀ ਕਬਰ ਦੇ ਉੱਤੇ ਤਰਪਾਲ ਜਾਂ ਚਾਨਣੀ ਤਾਨਣ ਵਾਸਤੇ ਅੱਗੇ ਆਵੇਗਾ। ਕਹਿੰਦਾ ਮੈਂ ਵੇਂਦਾ ਰਿਹਾ, ਕੋਈ ਬੰਦਾ ਨਹੀਂ ਆਇਆ। ਉਹਨੇ ਫਿਰ ਇੱਕ ਗੱਲ ਕਹੀ, ਕਹਿੰਦਾ ਹੇ ਖੁਦਾ, ਹੇ ਰੱਬ ਜੀ, ਵੇਖੋ ਸਮੇਂ ਦੀ ਕਰਵਟ, ਇਹ ਹਿੰਦੁਸਤਾਨ ਦਾ ਬਾਦਸ਼ਾਹ ਸੀ, ਕਿਸੇ ਸਮੇਂ ਤੇ ਕਹਿੰਦਾ ਸੀ ਮੇਰੇ ਹੁਕਮ ਤੋਂ ਬਗੈਰ ਇਸ ਹਿੰਦੁਸਤਾਨ ਦੀ ਧਰਤੀ ਤੇ ਪੱਤਾ ਨਹੀਂ ਝੂਲ ਸਕਦਾ। ਕਹਿੰਦੇ ਵੇਖੋ ਜਿਹੜਾ ਇਹੋ ਜਿਹਾ ਗਰੂਰ ਕਰਨ ਵਾਲਾ ਬਾਦਸ਼ਾਹ, ਕੱਟੜ ਬਾਦਸ਼ਾਹ, ਜ਼ੁਲਮ ਕਰਨ ਵਾਲਾ ਬਾਦਸ਼ਾਹ, ਅੱਜ ਉਹਦੀ ਕਬਰ ਦੇ ਉੱਤੇ ਕੋਈ ਤਰਪਾਲ ਤਾਨਣ ਵਾਲਾ ਨਹੀਂ, ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਦਿੱਲੀ ਚਾਂਦਨੀ ਚੌਂਕ ਗੁਰਦੁਆਰਾ ਸੀਸਗੰਜ ਸਾਹਿਬ, ਅੱਜ ਵੀ ਜਾ ਕੇ ਵੇਖੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਸੋਨੇ ਦੇ ਛਤਰ ਝੂਲਦੇ ਪਏ ਹਨ। ਇਸ ਕਰਕੇ ਸਾਧ ਸੰਗਤ, ਸੱਚ ਹਮੇਸ਼ਾ ਜਿੰਦਾ ਰਿਹਾ ਹੈ ਤੇ ਸੱਚ ਨੇ ਜਿੰਦਾ ਰਹਿਣਾ ਹੈ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦਾ ਦਿਨ ਸੀ, ਔਰ ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਹਾਜ਼ਰੀ ਭਰੀ। ਇਸ ਕਰਕੇ ਸਾਧ ਸੰਗਤ ਮੇਰੀ ਬੇਨਤੀ ਹੈ ਕਿ ਅੱਜ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਇਹ ਪ੍ਰੇਰਣਾ ਲੈਣ ਦਾ ਯਤਨ ਕਰੀਏ ਕਿ ਜਿਵੇਂ ਉਹਨਾਂ ਤਿੰਨਾਂ ਸਿੱਖਾਂ ਨੇ ਇਤਿਹਾਸ ਦੁਹਰਾਇਆ। ਦੋ ਬਚਨ ਕਹਿ ਕੇ ਮੈਂ ਸਮਾਪਤੀ ਵਾਲੇ ਪਾਸੇ ਆਵਾਂਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ ਤੇ ਮਹਾਰਾਜ ਸਾਹਿਬ ਜੀ ਦਾ ਆਖਰੀ ਰਾਗ ਜੈਜਾਵੰਤੀ ਹੈ। ਜੈਜਾਵੰਤੀ ਤੋਂ ਪਹਿਲਾਂ ਇੱਕ ਰਾਗ ਆਉਂਦਾ ਜਿਹਨੂੰ ਆਪਾਂ ਪ੍ਰਭਾਤੀ ਰਾਗ ਕਹਿੰਦੇ। ਅਸਲ 'ਚ ਸੰਕੇਤ ਦਿੰਦੀ ਹੈ ਸਾਨੂੰ ਬਾਣੀ ਵੀ ਜਦੋਂ ਕਿਤੇ ਤੇਰੇ 'ਚੋਂ ਗੁਣਾ ਰੂਪੀ ਸ਼ਾਮ ਪੈਣ ਲੱਗੇ, ਵੀ ਗੁਣ ਖਤਮ ਹੋਣ ਤੇ ਸ਼ਾਮਾਂ ਪੈਣ ਲੱਗਣ, ਸ੍ਰੀ ਰਾਗ ਸ਼ਾਮਾਂ ਦਾ ਰਾਗ ਹੈ ਨਾ, ਤੇ ਮਹਾਰਾਜ ਕਹਿੰਦੇ ਵੀ ਫਿਰ ਤੇਰੀ ਜ਼ਿੰਦਗੀ 'ਚ ਪ੍ਰਭਾਤ ਜ਼ਰੂਰ ਆਵੇਗੀ, ਤੂੰ ਸੱਚੇ ਮਨ ਨਾਲ ਵਾਹਿਗੁਰੂ ਦਾ ਨਾਮ ਜਪ। ਤੇ ਜਿੱਦਣ ਪ੍ਰਭਾਤ ਆ ਗਈ, ਪ੍ਰਭਾਤੀ ਰਾਗ ਦਾ ਅਰਥ ਹੀ ਇਹ ਹੈ, ਉਹਦੇ ਤੋਂ ਬਾਅਦ ਫਿਰ ਜਿੱਤ ਦਾ ਰਾਗ ਏ ਜਾਜਾਵੰਤੀ। ਤੇ ਜਿੱਦਣ ਤੇਰੀ ਜ਼ਿੰਦਗੀ ਚ ਗੁਣਾਂ ਦੀ ਪ੍ਰਭਾਤ ਆ ਗਈ ਤੇ ਸ਼ਾਮਾਂ ਖਤਮ ਹੋ ਗਈਆਂ, ਉਸ ਦਿਨ ਤੇਰੀ ਜ਼ਿੰਦਗੀ ਦੇ ਅੰਦਰ ਫਿਰ ਜ਼ਰੂਰ ਜਿੱਤ ਹੋਵੇਗੀ। ਇਹ ਜਿੱਤ ਦਾ ਰਾਗ ਹੈ ਤੇ ਸਾਰੇ ਰਾਗ ਦੇ ਵਿੱਚ ਬਾਣੀ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੈ। ਅੱਜ ਵੀ ਰਾਜਸਥਾਨ ਦੀ ਧਰਤੀ ਤੇ ਜਦੋਂ ਕੋਈ ਰਾਜਾ ਜਿੱਤ ਕੇ ਆਵੇ ਤੇ ਉਸ ਵੇਲੇ ਜੈਜਾਵੰਤੀ ਰਾਗ ਵਿੱਚ ਸੋਹਲੇ ਪੜੇ ਜਾਂਦੇ ਹਨ ਵੀ ਇਹ ਜਿੱਤ ਕੇ ਆਇਆ, ਇਹ ਜਿੱਤ ਦਾ ਰਾਗ ਏ। ਇਸ ਕਰਕੇ ਮਾਨੋ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਦੇ ਦਿਨ ਸ਼ਹੀਦੀ ਦੇ ਕੇ ਦੁਨੀਆਂ ਤੇ ਉਹ ਜਿੱਤ ਕਾਇਮ ਕੀਤੀ ਕਿ ਇੱਥੇ ਵੀ ਜੈ ਜੈਕਾਰ ਹੋਈ ਤੇ ਪ੍ਰਲੋਕ ਚ ਵੀ ਜੈ ਜੈਕਾਰ ਹੋਈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰਲੋਕ। ਇਹੋ ਜਿਹਾ ਅਮੀਰ ਇਤਿਹਾਸ ਕਿਸੇ ਕੌਮ ਕੋਲ ਨਹੀਂ। ਅੱਜ ਵੀ ਇਹ ਫੈਸਲਾ ਕਰਨਾ ਚਾਹੀਦਾ ਹੈ, 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ UNO ਮਨਾਉਂਦੀ ਹੈ, ਤੇ ਭਾਵੇਂ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਮਨਾਉਣ ਨਾ ਮਨਾਉਣ ਇਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜੇ ਦੁਨੀਆਂ ਤੇ ਸੱਚਮੁੱਚ ਕੋਈ ਮਨੁੱਖੀ ਅਧਿਕਾਰਾਂ ਦਾ ਰਾਖਾ ਹੈ, ਉਹ ਨੌਵਾਂ ਸਤਿਗੁਰੂ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੈ। ਔਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਸਿਜਦਾ ਕਰੀਏ, ਉਹਨਾਂ ਦੇ ਦਰਸਾਏ ਰਸਤੇ ਤੇ ਚੱਲੀਏ, ਉਹਨਾਂ ਦੀ ਬਾਣੀ ਨਾਲ ਜੁੜੀਏ। 69 ਸ਼ਬਦ ਤੇ 57 ਸਲੋਕ ਨੇ। ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 400 ਸਾਲਾਂ ਮਨਾਇਆ ਔਰ ਯਾਦ ਕੀਤਾ ਉਹਨਾਂ ਮਹਾਨ ਸਿੱਖਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਸੰਬੰਧ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੀ। ਸੋ ਸਾਧ ਸੰਗਤ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੂਰੇ ਨੇ, ਉਹਨਾਂ ਦੀ ਬਾਣੀ ਪੂਰੀ ਹੈ, ਉਸ ਬਾਣੀ ਨਾਲ ਜੁੜ ਕੇ ਅਸੀਂ ਵੀ ਪੂਰੇ ਹੋਣ ਦਾ ਯਤਨ ਕਰ ਸਕੀਏ, ਤਾਂ ਹੀ ਸਾਡੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਹੋ ਸਕਣਗੇ। ਸਾਰੀ ਸੰਗਤ ਦਾ ਧੰਨਵਾਦ, ਧੰਨਵਾਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਤੇ ਸਾਧ ਸੰਗਤ ਆਪ ਸੰਗਤਾਂ ਦਾ। ਉੱਥੇ ਬਹੁਤ ਹੀ ਸਤਿਕਾਰਯੋਗ ਤੇ ਆਦਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਸਮਾਂ ਦੇ ਕੇ ਆਪ ਸੰਗਤਾਂ ਦੇ ਦਰਸ਼ਨ ਦਾਰ ਕਰਵਾਉਂਦੇ ਨੇ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਬੜੇ ਪਿਆਰ ਨਾਲ ਬਾਣੀ ਪੜ੍ਹਦੇ ਨੇ, ਬੜਾ ਆਨੰਦ ਆਉਂਦਾ ਹੈ, ਇਹਨਾਂ ਦਾ ਵੀ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਜੀ।
ਨਾਨਕ ਕੀ ਤੂੰ ਟੇਕ ਪ੍ਰਭੂ,